ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੇ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਬਿਆਪੈ ਜਾ ਕੋ ਓਟ ਤੁਹਾਰੇ ਹਰ ਬਿਸਰਤ ਸਦਾ ਖੁਆਰੇ ਤਾਕੋ ਧੋਖਾ ਕਹਾਂ ਬਿਆਪੈ ਜਾ ਕੋ ਓਟ ਤੁਹਾਰੇ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੁਹਾਰੇ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਧਾਰੇ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੇ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਧਾਰੇ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚੌਰਾਸੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੈ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਗਸੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਵੰਦਾ। ਪਰਮ ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦਾ ਨਿੱਘ ਮਾਣਦੇ ਹੋਏ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਆਓ ਪਿਆਰ ਨਾਲ ਫਤਿਹ ਦੀ ਸਾਂਝ ਕਰੀਏ। ਸਭ ਮਾਝ ਭਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਅੱਜ ਦਾ ਜੋ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਬਖਸ਼ਿਸ਼ ਕੀਤਾ ਹੈ। ਇਹ ਪਾਵਨ ਹੁਕਮਨਾਮਾ ਸਤਿਗੁਰਾਂ ਦੇ ਪਾਵਨ ਅੰਗ 711 ਅਤੇ 12 'ਤੇ ਹੈ। 11 ਤੋਂ ਆਰੰਭ ਹੋ ਕੇ 12 'ਤੇ ਸਮਾਪਤੀ ਹੁੰਦੀ ਹੈ ਇਸ ਪਾਵਨ ਹੁਕਮਨਾਮੇ ਦੀ। ਇਸ ਪਵਿੱਤਰ ਹੁਕਮਨਾਮੇ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਉਸ ਪਰਿਪੂਰਨ ਪਰਮਾਤਮਾ ਦੇ ਨਾਲੋਂ ਜੋ ਮਨੁੱਖ ਟੁੱਟ ਜਾਂਦਾ ਹੈ, ਉਹਨੂੰ ਭੁੱਲ ਜਾਂਦਾ ਹੈ, ਉਹਦਾ ਜੋ ਜੋ ਹਾਲ ਹੁੰਦਾ ਹੈ, ਉਹਦਾ ਸਾਰਾ ਵਰਣਨ ਕੀਤਾ ਹੋਇਆ ਹੈ। ਸਾਨੂੰ ਉਪਦੇਸ਼ ਦਿੱਤਾ ਹੈ ਸਤਿਗੁਰੂ ਮਹਾਰਾਜ ਜੀ ਨੇ। ਸੋ ਆਪਾਂ ਇਸ ਪਾਵਨ ਹੁਕਮਨਾਮੇ ਦੀ ਆਰੰਭਤਾ ਕਰਕੇ ਸਤਿਗੁਰਾਂ ਦੇ ਇਸ ਉਪਦੇਸ਼ ਦੀ ਵਿਚਾਰ ਕਰਨੀ ਹੈ। ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਉੱਤੇ ਕਿਰਪਾ ਕਰਦੇ ਨੇ, ਸਾਨੂੰ ਉਪਦੇਸ਼ ਦੇ ਰਹੇ ਹਨ ਇਹ ਪਾਵਨ ਹੁਕਮਨਾਮਾ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ, ਉਚਾਰਨ ਕੀਤਾ ਹੋਇਆ ਹੈ, ਟੋਡੀ ਰਾਗ ਅੰਦਰ ਹੈ। ਆਓ ਪਿਆਰ ਨਾਲ ਹੁਕਮਨਾਮੇ ਦੀ ਆਰੰਭਤਾ ਕਰਕੇ ਅੱਜ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾ ਕੇ ਅਸੀਂ ਲਾਹਾ ਪ੍ਰਾਪਤ ਕਰ ਸਕੀਏ। ਆਓ ਪਿਆਰ ਨਾਲ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ।
ਟੋਡੀ ਰਾਗ ਦਾ ਨਾਮ ਹੈ, ਮਹੱਲਾ ਸਰੂਪ ਨੂੰ ਬੋਲਦੇ ਹੈ। ਇਹ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਹੁਕਮਨਾਮਾ ਹੈ ਜੀ।
ਹਰ ਬਿਸਰਤ ਸਦਾ ਖੁਆਰੀ।
ਅਸਲ ਵਿੱਚ ਪਰਮਾਤਮਾ ਨੂੰ ਇਹ ਜੀਵ ਭੁੱਲ ਗਿਆ ਹੈ, ਉਹ ਪਰਮਾਤਮਾ ਇਹਦੇ ਕੋਲੋਂ ਦੂਰ ਨਹੀਂ ਗਿਆ, ਇਹਦੇ ਕੋਲ ਹੀ ਹੈ, ਨੇੜੇ ਹੈ, ਨਾ ਹੀ ਦੂਰ। ਨਿਜ ਆਤਮੇ ਰਹਿਆ ਭਰਪੂਰ, ਉਹ ਦੂਰ ਨਹੀਂ। ਕਾਰਨ ਇਹ ਹੈ ਕਿ ਇਹ ਭੁੱਲ ਗਿਆ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਯਾਦ ਕਰਾਉਂਦੇ ਹੈ ਕਿ ਇਹ ਭੁੱਲੇ ਹੋਏ ਮਨੁੱਖ, ਉਸ ਵਾਹਿਗੁਰੂ ਨੂੰ ਯਾਦ ਰੱਖ, ਕਿਉਂਕਿ ਜਿਹੜੇ ਵੀ ਉਹਦੇ ਨਾਲੋਂ ਟੁੱਟ ਗਏ ਨੇ ਉਹਨੂੰ ਭੁੱਲ ਗਏ ਨੇ। ਖੁਆਰੀ ਦਾ ਜੋ ਅਰਥ ਵਿਦਵਾਨਾਂ ਨੇ ਅੱਖਰੀ ਅਰਥ ਇਹਦਾ ਕੀਤਾ ਹੋਇਆ ਹੈ, ਮਾਇਆ ਦੇ ਪ੍ਰਭਾਵ ਥੱਲੇ ਆ ਕੇ ਜਿਹੜਾ ਪਰਮਾਤਮਾ ਦੇ ਨਾਲੋਂ ਟੁੱਟ ਗਿਆ ਹੈ ਉਹਦੀ ਬੇਪਤੀ ਹੁੰਦੀ ਹੈ, ਉਹ ਬੇਇੱਜ਼ਤ ਹੋ ਜਾਂਦਾ ਹੈ, ਉਹਦੀ ਇੱਜ਼ਤ ਆਬਰੂ ਖੁਆਰ ਹੋ ਜਾਂਦੀ ਹੈ, ਖਰਾਬ ਹੋ ਜਾਂਦੀ ਹੈ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਦੇ ਨਾਲੋਂ ਟੁੱਟਣ ਦਾ ਕਾਰਨ ਕੀ ਹੈ, ਉਹ ਵਿਦਵਾਨਾਂ ਦਾ ਵਿਚਾਰ ਹੈ ਕਿ ਮਾਇਆ ਦਾ ਪ੍ਰਭਾਵ ਇਸ ਮਨੁੱਖ ਨੂੰ ਉਸ ਵਾਹਿਗੁਰੂ ਦੇ ਨਾਲੋਂ ਵਿਛੋੜਦਾ ਹੈ। ਮੈਂ ਜੋ ਆਪ ਜੀ ਨੂੰ ਮਾਰੂ ਰਾਗ ਦੇ ਡੱਖੜਿਆਂ ਦੀ ਵਾਰ ਦੀ ਇੱਕ ਪੌੜੀ ਸਰਵਣ ਕਰਾਈ ਹੈ, ਉਹਦੇ ਵਿੱਚ ਇਹ ਦੁਸ਼ਮਣਾਂ ਦੀ ਵਿਚਾਰ ਆਈ ਹੈ। ਮਨੁੱਖ ਨੂੰ ਤੋੜਨ ਵਾਸਤੇ ਇਕੱਲੀ ਮਾਇਆ ਨਹੀਂ, ਮਨੁੱਖ ਨੂੰ ਤੋੜਨ ਵਾਸਤੇ ਇਹਦੇ ਅੰਦਰ ਬਹੁਤ ਸਾਰੀਆਂ ਸ਼ਕਤੀਆਂ ਬੈਠੀਆਂ ਹੋਈਆਂ ਨੇ। ਇਹਦੇ ਅੰਦਰ ਅਵਰ ਪੰਚ ਹਮ ਏਕ ਜਣਾ, ਕਿਉਂਕਿ ਕਿਉਂ ਰਾਖੋ ਘਰ ਬਾਰ ਮਨਾ, ਮਾਰੇ ਲੂਟੈ ਨੀਤ ਨੀਤ, ਕਿਸੇ ਅੱਗੇ ਕਰੀ ਪਕਾਰ ਜਣਾ। ਉਹ ਸਤਿਗੁਰੂ ਮਹਾਰਾਜ ਆਉਂਦੇ ਆ, ਮਨੁੱਖ ਤਾਂ ਇੱਕ ਹੈ ਪਰ ਪਰਮੇਸ਼ਰ ਨਾਲੋਂ ਤੋੜਨ ਵਾਲੇ ਇਹਦੇ ਅੰਦਰ ਪੰਜ ਬੈਠੇ ਹੋਏ ਨੇ। ਉਹਨਾਂ ਦੀਆਂ ਅੱਗੇ ਸ਼ਾਖਾ ਹੋਰ ਬਹੁਤ ਵੱਧ ਜਾਂਦੀਆਂ ਨੇ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹੈ। ਉਹਨਾਂ ਦੀਆਂ ਅੱਗੇ ਸ਼ਾਖਾ ਹੈ ਆਸ਼ਾ ਹੈ, ਤ੍ਰਿਸ਼ਨਾ ਹੈ, ਇਤਿਆਦਿਕ। ਇਹ ਬਹੁਤ ਵੱਡਾ ਪਰਿਵਾਰ ਹੈ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਉਂਦੇ ਕਿ ਜੀਵ ਤਾਂ ਇਕੱਲਾ ਹੈ, ਕਿਉਂਕਿ ਉਹ ਪੰਜ ਨੇ। ਮਾਰਹ, ਲੂਟੈ, ਨੀਤ, ਨੀਤ ਉਹਨਾਂ ਦਾ ਕਰਮ ਹੈ, ਉਹ ਨੇਤੀ ਮਾਰਦੇ ਨੇ, ਇਹਨੂੰ ਲੁੱਟ ਰਹੇ ਨੇ। ਕਿਸੇ ਅੱਗੇ ਕਰੀ ਪੁਕਾਰ ਜਨਾ, ਉਸ ਪਰਮਾਤਮਾ ਦੇ ਅੱਗੇ ਹੀ ਅਸੀਂ ਪੁਕਾਰ ਕਰਾਂਗੇ। ਕਿਹਦੇ ਅੱਗੇ ਪੁਕਾਰ ਕਰਾਂਗੇ? ਕਿਉਂਕਿ ਉਹਦਾ ਨਾਮ ਹੀ ਇਹਨਾਂ ਤੋਂ ਰੱਖਿਆ ਕਰਨ ਵਾਲਾ ਹੈ। ਅਤੇ ਜਦੋਂ ਉਹਦੇ ਨਾਲ ਜੁੜ ਜਾਂਦਾ ਹੈ, ਫਿਰ ਹੁੰਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਫਿਰ ਕਿਸੇ ਦੀ ਮੁਥਾਜੀ ਨਹੀਂ ਰਹਿ ਜਾਂਦੀ। हे वाहिगुरु, जो तू मेरे वल हो गयो, मेरे पक्ष विच हो गयो, फिर मैनू किसी की मुथाजी नहीं गई। जां तू मेरे वल है तो क्या मोशंदा, तो सब कुछ मैनू सौंपया, जां तेरा बंदा। लखमी तोड़ ना आवई खाए खर्चर हंदा, लख चौरासी मेदनी सब सेव करंदा, ਇਹ ਵੈਰੀ ਮਿੱਤਰ ਸਭ ਕੀਤੇ ਆ ਮੈਂ ਮੰਗੇ ਮੰਦਾ। ਇਹ ਜਿਹੜੇ ਅੰਦਰ ਦੁਸ਼ਮਣ ਬੈਠੇ ਹੋਏ ਸੀ ਨਾ, ਇਸ ਦੇਹੀ ਅੰਦਰ ਪੰਜ ਚੋਰ ਵਸਾ ਹੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਅੰਮ੍ਰਿਤ ਲੂਟੈ ਮਨਮੁੱਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮੰਦਾ। ਇਹ ਫਿਰ ਮਾੜਾ ਨਹੀਂ ਚਿਤਵਦੇ, ਇਹ ਜਿਹੜੇ ਦੁਸ਼ਮਣ ਹੈ ਇਹ ਫਿਰ ਸਾਡੇ ਮਿੱਤਰ ਬਣ ਜਾਂਦੇ ਹੈ। ਮੈਂ ਅੱਜ ਤੋਂ 35 ਸਾਲ ਪਹਿਲੋਂ ਇਹ ਮਹਾਂਪੁਰਸ਼ਾਂ ਤੋਂ ਇਸ ਪੰਗਤੀ ਦੀ ਵਿਚਾਰ ਸੁਣੀ ਸੀ। ਇਹ ਸਾਰੀ ਪੌੜੀ ਦੀ ਵਿਚਾਰ ਕਰਦਿਆਂ ਹੋਇਆਂ ਉਹਨਾਂ ਸਮਝਾਇਆ ਸੀ, ਭਾਈ ਇਹ ਜਿਹੜੇ ਵੈਰੀ ਹੈ ਨਾ ਸਾਡੇ, ਦੁਨਿਆਵੀ ਦੁਸ਼ਮਣਾਂ ਦੀ ਨਹੀਂ ਗੱਲ, ਮਨੁੱਖ ਦਾ ਦੁਸ਼ਮਣ ਮਨੁੱਖ ਜਿਹੜਾ ਹੈ ਉਹ ਉਨਾ ਨੁਕਸਾਨ ਨਹੀਂ ਕਰਦਾ ਜਿੰਨਾ ਸਾਡੇ ਇਹ ਅੰਦਰ ਬੈਠੇ ਹੋਏ ਸਾਡੇ ਦੁਸ਼ਮਣ ਨੁਕਸਾਨ ਕਰ ਰਹੇ ਨੇ। ਇਹ ਸਾਨੂੰ 84 ਲੱਖ ਜੂਨ ਵਿੱਚ ਪਾਉਣ ਵਾਲੇ ਨੇ। ਅਤੇ ਮਹਾਂਪੁਰਸ਼ਾਂ ਨੇ ਇਹਦਾ ਬੜਾ ਸੁੰਦਰ ਅਰਥ ਕੀਤਾ ਸੀ। ਉਹ ਮੇਰਾ ਖਿਆਲ ਆਇਆ ਕਿ ਆਪ ਸੰਗਤਾਂ ਦੇ ਮੈਂ ਸਰਵਣ ਕਰਾ ਦਿਆਂ, ਕਿਉਂਕਿ ਜੋ ਮਹਾਂਪੁਰਸ਼ਾਂ ਦੇ ਜੋ ਸਤਪੁਰਸ਼ ਨੇ, ਰੱਬ ਦਾ ਸਿਮਰਨ ਕਰਨ ਵਾਲੇ ਨੇ, ਉਹਨਾਂ ਦੇ ਕੁਝ ਅਰਥ ਐਸੇ ਹੁੰਦੇ ਆ ਜਿਹੜੇ ਅਨੁਭਵੀ ਹੁੰਦੇ ਆ। ਅਸੀਂ ਅਰਥ ਕਰਦੇ ਹਾਂ ਅੱਖਰੀ, ਉਹਨਾਂ ਦੇ ਕੁਝ ਅਨੁਭਵੀ ਅਰਥ ਹੁੰਦੇ ਨੇ ਜੋ ਬੜੇ ਭਾਵ ਪੂਰਤ ਹੁੰਦੇ ਆ। ਉਹਨਾਂ ਆਖਿਆ ਸੀ, ਸਿੰਘੋ ਵੇਖੋ, ਇਹ ਜਿਹੜੇ ਦੁਸ਼ਮਣ ਹੈ ਇਹ ਮਿੱਤਰ ਕਿਵੇਂ ਬਣ ਗਏ? ਇਹ ਗੁਰੂ ਦੀ ਸ਼ਰਨ ਲਿਆ, ਗੁਰੂ ਫਿਰ ਇਹਨਾਂ ਦੀ ਦਿਸ਼ਾ ਬਦਲ ਦਿੰਦਾ ਹੈ। ਇਹਨਾਂ ਦੀ ਦਿਸ਼ਾ ਹੀ ਬਦਲਣੀ ਹੈ ਔਰ ਇਹਨਾਂ ਨੂੰ ਖਤਮ ਨਹੀਂ ਕਰਨਾ, ਕਿਉਂਕਿ ਜਿਹੜਾ ਕਾਮ, ਜਿਹੜੀ ਵਾਸ਼ਨਾ ਹੈ ਇਹਨੂੰ ਕਾਮਨਾ ਵਿੱਚ ਬਦਲ ਦੇਣਾ ਹੈ। ਵਾਸ਼ਨਾ ਸਾਡੀ ਕਾਮਨਾ ਬਣ ਜਾਵੇ, ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਇਹ ਸਾਡੇ ਅੰਦਰ ਇੱਕ ਕਾਮਨਾ ਜਾਗ ਪਵੇ, ਸਾਡੇ ਅੰਦਰ ਕ੍ਰੋਧ ਦੀ ਦਿਸ਼ਾ ਬਦਲ ਜਾਵੇ। ਸਾਨੂੰ ਜਿਹੜਾ ਕ੍ਰੋਧ ਆਉਂਦਾ ਕਿਸੇ ਉੱਤੇ, ਕਿਉਂਕਿ ਕ੍ਰੋਧ ਬਹੁਤ ਬੁਰੀ ਚੀਜ਼ ਮੰਨੀ ਹੋਈ ਹੈ। ਸਤਿਗੁਰੂ ਮਹਾਰਾਜ ਜੀ ਪੰਚਮ ਪਾਤਸ਼ਾਹ ਸਹਿਸਕ੍ਰਿਤੀ ਦੇ ਸਲੋਕਾਂ ਅੰਦਰ ਕਿਰਪਾ ਕਰਦੇ ਨੇ, ਹੇ ਕਲ ਮੂਲ ਕ੍ਰੋਧੰ ਕਦੰਚ ਕਰਣਾ ਨਾ ਉਪਰਜਤੇ। ਇਹ ਸਾਰਿਆਂ ਸੋ ਕਾਰਨਾਂ ਦਾ, ਕਲੇਸ਼ਾਂ ਦਾ, ਝਗੜਿਆਂ ਦਾ ਮੂਲ ਹੈ ਕ੍ਰੋਧ। ਵੇਖੋ ਸਾਡੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਆਉਣ ਵਾਲਾ ਹੈ, ਉਹਦੇ ਸੰਬੰਧ ਵਿੱਚ ਰਾਮਸਰ ਸਾਹਿਬ ਹਰ ਸਾਲ ਦੀ ਤਰ੍ਹਾਂ ਇਤਿਹਾਸ ਦੀ ਕਥਾ ਆਰੰਭ ਹੈ। ਉੱਥੇ ਜਦੋਂ ਆਪਾਂ ਇਹ ਕਥਾ ਸੁਣਦੇ ਹਾਂ, ਉੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਵੀ ਕ੍ਰੋਧ ਆਉਂਦਾ ਹੈ, ਗੁੱਸਾ ਆਉਂਦਾ ਹੈ, ਪਰ ਸਤਿਗੁਰੂ ਮਹਾਰਾਜ ਸ਼ਾਂਤ ਹਨ, ਉਹ ਐਨ ਸ਼ਾਂਤੀ ਵਿੱਚ ਨੇ, ਗੁੱਸੇ ਉੱਤੇ ਕੰਟਰੋਲ ਹੈ। ਹੁਣ ਭਾਈ ਪੁਰਾਣਾ ਜੀ ਜੋ ਸਾਡੇ ਇਤਿਹਾਸ ਅੰਦਰ ਲਿਖਿਆ ਹੋਇਆ ਹੈ, ਸੂਰਜ ਪ੍ਰਕਾਸ਼ ਗੁਰਪ੍ਰਤਾਪ ਸੂਰਜ ਜੀ ਦੀ ਕਥਾ ਇਸ ਅਸਥਾਨ 'ਤੇ ਰੋਜ਼ਾਨਾ ਆਉਂਦੀ ਹੈ। ਉਹ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਪੁਰਾਣਾ ਜੀ ਜਦੋਂ ਸਤਿਗੁਰੂ ਮਹਾਰਾਜ ਜੀ ਨੂੰ ਉਬਲਦੀ ਦੇਗ ਵਿੱਚ ਬਿਠਾਉਂਦੇ ਨੇ, ਤੱਤੀ ਲੋਹ ਉੱਤੇ ਖਲਿਆਰਦੇ ਨੇ, ਸਤਿਗੁਰਾਂ ਦੇ ਪਾਵਨ ਸਰੀਰ ਉੱਤੇ ਤੱਤਾ ਰੇਤਾ ਪੈਂਦਾ ਹੈ, ਅਤੇ ਪੁਰਾਣਾ ਜੀ ਬੇਨਤੀਆਂ ਕਰ ਰਿਹਾ ਕਿ ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮੈਨੂੰ ਆਗਿਆ ਬਖਸ਼ੋ, ਤੁਹਾਡੇ ਇਸ਼ਾਰੇ ਦੀ ਲੋੜ ਹੈ, ਮੈਂ ਇਹ ਜਿਹੜੇ ਦੁਸ਼ਟ ਤੁਹਾਨੂੰ ਦੁੱਖ ਦੇ ਰਹੇ ਨੇ, ਮੈਂ ਇਹਨਾਂ ਦਾ ਨੇਸ ਤੋਂ ਨਬੂਦ ਕਰ ਦਿਆਂ, ਇਹਨਾਂ ਦਾ ਨਾਸ ਕਰ ਦਿਆਂ, ਇਹਨਾਂ ਦੀਆਂ ਜੜ੍ਹਾਂ ਨਾ ਰਹਿਣ ਦਿਆਂ। ਹਜ਼ੂਰ ਬੜੇ ਠਰੰਮੇ ਨਾਲ ਆਉਂਦੇ ਨੇ। ਹੁਣ ਵੇਖੋ ਸਤਿਗੁਰਾਂ ਦੇ ਪਾਵਨ ਸਰੀਰ ਉੱਤੇ ਗਰਮ ਰੇਤਾ ਪੈ ਰਿਹਾ, ਸਤਿਗੁਰੂ ਮਹਾਰਾਜ ਜੀ ਤੱਤੀ ਲੋਹ ਉੱਤੇ ਖਲੋਤੇ ਹੋਏ ਨੇ, ਕਿਉਂਕਿ ਸੂਰਜ ਪ੍ਰਕਾਸ਼ ਦੇ ਕਰਤਾ ਨੇ ਲਿਖਿਆ ਹੈ ਕਿ ਸਤਿਗੁਰੂ ਮਹਾਰਾਜ ਜੀ ਨੂੰ ਤੱਤੀ ਲੋਹ ਦੇ ਉੱਪਰ ਖਲਿਆਰਿਆ ਗਿਆ, ਥੱਲਿਓਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਚਰਨ ਜਿਹੜੇ ਹੈ ਉਹ ਤੱਤੀ ਲੋਹ ਜਿਹੜੀ ਹੈ ਉਹ ਉਹਨਾਂ ਦਾ ਪਾਵਨ ਮਾਸ ਸਾੜ ਰਹੀ ਹੈ। ਪਰ ਗੁਰੂ ਸਾਹਿਬ ਜੀ ਠੰਡੇ ਹਨ, ਉਹਨਾਂ ਨੂੰ ਗੁੱਸਾ ਨਹੀਂ ਆਉਂਦਾ। ਸਤਿਗੁਰੂ ਮਹਾਰਾਜ ਪੁੱਛਦੇ ਹੈ ਕਿ ਪ੍ਰਾਣਾ ਤੂੰ ਇਹ ਦੱਸ ਤੇਰੇ ਵਿੱਚ ਇੰਨੀ ਸ਼ਕਤੀ ਆਈ ਕਿੱਥੋਂ? ਤੂੰ ਹੁਣ ਬੇਨਤੀ ਕਰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਦੀ ਸੇਵਾ ਕਰਕੇ ਸਾਰੀ ਸ਼ਕਤੀ ਨੂੰ ਪ੍ਰਾਪਤ ਕੀਤਾ ਹੈ। ਅਤੇ ਹਜ਼ੂਰ ਆਉਂਦੇ ਹੈ ਪ੍ਰਾਣਿਆਂ ਜਿਸ ਗੁਰੂ ਦੀ ਤੂੰ ਸੇਵਾ ਕਰਕੇ ਇੰਨੀ ਸ਼ਕਤੀ ਪ੍ਰਾਪਤ ਕਰ ਲਈ ਹੈ, ਕੀ ਉਸ ਗੁਰੂ ਵਿੱਚ ਕੋਈ ਸ਼ਕਤੀ ਨਹੀਂ? ਪੁਰਾਣੇ ਦੇ ਹੱਥ ਜੁੜ ਜਾਂਦੇ ਹੈ ਕਿ ਮਹਾਰਾਜ ਆਪ ਤੇ ਸਾਰੀਆਂ ਸ਼ਕਤੀਆਂ ਦੇ ਮਾਲਕ ਜੇ, ਸਾਡੇ ਕੋਲ ਤੇ ਕਿਣਕਾ ਮਾਤਰ ਹੀ ਹੈ। ਫਿਰ ਹਜ਼ੂਰਾਂ ਦੇ ਚੁੱਪ ਰਹੋ, ਉਹ ਗੁਰੂ ਕੁਛ ਨਹੀਂ ਕਰ ਸਕਦਾ, ਕਰ ਸਕਦਾ ਹੈ। ਇਹ ਹੈ ਕ੍ਰੋਧ ਉੱਤੇ ਕੰਟਰੋਲ। ਕਦੀ ਸਤਿਗੁਰਾਂ ਦਾ ਜੀਵਨ ਪੜ੍ਹ ਕੇ ਵੇਖੋ, ਦਸਾਂ ਹੀ ਸਰੂਪਾਂ ਵਿੱਚ ਮਹਾਰਾਜ ਸਰੀਰਾਂ ਵਿੱਚ ਵਿਚਰੇ ਨੇ। ਕੋਈ ਵੀ ਸਮਾਂ ਕਸ਼ਟ ਦਾ ਆਣ ਬਣਿਆ ਹੈ, ਕਿਸੇ ਵੀ ਦੁਸ਼ਮਣ ਨੇ ਅਪਮਾਨ ਕਰਨਾ ਚਾਹਿਆ ਹੈ, ਪਰ ਸਤਿਗੁਰੂ ਮਹਾਰਾਜ ਸ਼ਾਂਤ ਹਨ। ਇਸ ਤੋਂ ਆਪਾਂ ਥੋੜ੍ਹਾ ਜੇ ਪਿੱਛੇ ਜਾਈਏ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਜੇ ਆਪ ਜਿਵੇਂ ਸਾਹਿਬ ਸੰਗਤਾਂ ਬੈਠੇ ਹੋ, ਸੰਗਤ ਦੇ ਵਿੱਚ ਬੈਠੇ ਹੋਏ ਗੋਇੰਦਵਾਲ ਸਾਹਿਬ ਦੇ ਅੰਦਰ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ, ਅਤੇ ਦਾਤੂ ਹੁਣ ਕ੍ਰੋਧ ਵਸੀ ਹੋ ਕੇ ਆ ਕੇ ਸੰਗਤਾਂ ਦੇ ਵਿੱਚ ਦੀ ਲੰਘਦਾ ਹੈ, ਸਤਿਗੁਰੂ ਮਹਾਰਾਜ ਜੀ ਨੂੰ ਲੱਤ ਪ੍ਰਹਾਰ ਕਰ ਦਿੰਦਾ। ਹੁਣ ਲੱਤ ਵੀ ਇੰਨੇ ਜ਼ੋਰ ਦੀ ਮਾਰੀ ਹੈ ਕਿ ਸਤਿਗੁਰੂ ਮਹਾਰਾਜ ਜੀ ਆਪਣੇ ਸਿੰਘਾਸਨ ਤੋਂ ਥੱਲੇ ਡਿੱਗ ਪੈਂਦੇ ਹੈ, ਇੱਕ ਬਚਨ ਹੀ ਕਰ ਦੇਣ ਅਤੇ ਕਈ ਕੁਛ ਹੋ ਸਕਦਾ ਹੈ। ਹੁਣ ਜਿੰਨੇ ਸਿੱਖ ਬੈਠੇ ਨੇ ਉਹ ਪਕੜ ਕੇ ਦਾਤੂ ਨੂੰ ਕੁੱਟ ਸਕਦੇ ਹੈ, ਪਰ ਹਜ਼ੂਰ ਸਾਰਿਆਂ ਨੂੰ ਸ਼ਾਂਤ ਰਹਿਣ ਵਾਸਤੇ ਇਸ਼ਾਰਾ ਕਰ ਰਹੇ ਨੇ। ਆ ਮਹਾਰਾਜ ਭਾਈ ਦਾਤੂ ਦਾ ਚਰਨ ਪਕੜ ਲੈਂਦੇ ਹੈ, ਘੁੱਟਣ ਲੱਗ ਪੈਂਦੇ ਨੇ, ਆਉਂਦੇ ਹੈ ਕਿ ਸਾਡਾ ਇੱਕ ਤਾਂ ਸਰੀਰ ਬਿਰਧ ਹੈ, ਇੱਕ ਅਸੀਂ ਸੇਵਾ ਕਰਦੇ ਰਹੇ ਹਾਂ, ਅਤੇ ਹਮੇਸ਼ਾ ਸੇਵਾ ਕਰਨ ਵਾਲੇ ਦਾ, ਕੰਮ ਕਰਨ ਵਾਲੇ ਦਾ ਸਰੀਰ ਸਖਤ ਹੋ ਜਾਂਦਾ ਹੈ, ਬੁਢਾਪੇ ਵਿੱਚ ਮਾਸ ਢਲ ਜਾਂਦਾ ਹੈ ਅਤੇ ਹੱਡੀਆਂ ਦਾ ਢਾਂਚਾ ਰਹਿ ਜਾਂਦਾ ਹੈ। ਤੁਹਾਡਾ ਜਿਹੜਾ ਚਰਨ ਹੈ ਬੜਾ ਕੋਮਲ ਹੈ, ਇਹਨੂੰ ਸੱਟ ਲੱਗ ਗਈ ਹੋਵੇਗੀ, ਪਰ ਦਾਤੂ ਦਾ ਗੁੱਸਾ ਅਜੇ ਸ਼ਾਂਤ ਨਹੀਂ ਹੁੰਦਾ। ਫਿਰ ਉਹ ਆਉਂਦੇ ਤੁਹਾਡਾ ਹੁਕਮ ਕੀ ਹੈ, ਅਤੇ ਦਾਤੂ ਕਹਿ ਰਿਹਾ ਕਿ ਤੁਸੀਂ ਗੋਇੰਦਵਾਲ ਸਾਹਿਬ ਵਿੱਚੋਂ ਨਿਕਲ ਜਾਓ। ਸਤਿਗੁਰੂ ਮਹਾਰਾਜ ਚਲੇ ਵੀ ਜਾਂਦੇ ਹੈ, ਦਾਤੂ ਦੇ ਉਸ ਪੈਰ ਵਿੱਚ ਦਰਦ ਵੀ ਠਹਿਰ ਜਾਂਦੀ ਹੈ, ਪਰ ਸਤਿਗੁਰਾਂ ਨੇ ਕੋਈ ਬਚਨ ਨਹੀਂ ਕੀਤਾ, ਕਿੰਨਾ ਗੁੱਸੇ ਨੂੰ ਸੰਭਾਲ ਕੇ ਰੱਖਿਆ ਹੈ। ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਦਾ ਉਹ ਬਚਨ ਸਤਿਗੁਰਾਂ ਨੂੰ ਯਾਦ ਸੀ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਉੱਥੋਂ ਦੇ ਰਹਿਣ ਵਾਲੇ ਤਪੇ ਨੇ ਉਸ ਨਗਰੀ ਵਿੱਚੋਂ ਕਢਾ ਦਿੱਤਾ ਸੀ ਕਿ ਸਤਿਗੁਰੂ ਨਿਕਲ ਜਾਣਗੇ ਅਤੇ ਮੀਂਹ ਪਵੇਗਾ, ਉੱਥੋਂ ਦੇ ਜ਼ਿਮੀਂਦਾਰਾਂ ਨੇ ਸਤਿਗੁਰਾਂ ਨੂੰ ਇਕੱਠੇ ਹੋ ਕੇ ਕਹਿ ਦਿੱਤਾ ਸੀ ਕਿ ਮਹਾਰਾਜ ਤੁਸੀਂ ਇਸ ਨਗਰੀ ਵਿੱਚੋਂ ਨਿਕਲ ਜਾਓ, ਤੁਸੀਂ ਚਲੇ ਜਾਓ ਤਾਂ ਕਿ ਸਾਡੀਆਂ ਫਸਲਾਂ ਸੁੱਕ ਰਹੀਆਂ ਨੇ, ਅਸੀਂ ਖਾਵਾਂਗੇ ਕੀ, ਅਤੇ ਤੁਹਾਡੇ ਜਾਣ ਨਾਲ ਬਾਰਿਸ਼ ਪਵੇਗੀ। ਪਰ ਯੋਗੀ ਸਫਲ ਨਾ ਹੋ ਸਕਿਆ, ਆਪਾਂ ਇਤਿਹਾਸ ਨੂੰ ਹਮੇਸ਼ਾ ਸੁਣਦੇ ਹਾਂ, ਜਾਣਦੇ ਹਾਂ, ਪਰ ਗੁਰੂ ਅਮਰਦਾਸ ਸਾਹਿਬ ਜੀ ਨੂੰ ਉਸ ਵੇਲੇ ਇਹ ਸਤਿਗੁਰਾਂ ਦੀ ਤੁਹੀਨ ਵੇਖ ਕੇ ਅਤੇ ਗੁੱਸਾ ਆਇਆ ਸੀ। ਉਸ ਗੁੱਸੇ ਦਾ ਕਾਰਨ ਇਹ ਬਣਿਆ ਕਿ ਉਹ ਯੋਗੀ ਦੀ ਮੌਤ ਹੋ ਗਈ। ਇੱਥੇ ਆਪਾਂ ਗੁਰੂ ਕੇ ਪਿਆਰੇ ਉਹ ਦੋ ਗੱਲਾਂ ਨੂੰ ਸੋਚਾਂਗੇ, ਇਹ ਮਨੁੱਖ ਕਿੰਨਾ ਸਵਾਰਥੀ ਹੈ। ਆਪਾਂ ਇੱਕ ਇਤਿਹਾਸ ਨੂੰ ਸੁਣ ਕੇ ਉੱਤੇ ਵਿਚਾਰ ਕਰਨੀ ਹੈ ਕਿ ਇਹ ਮਨੁੱਖ ਜਿਹੜਾ ਹੈ ਇਹ ਕਿੰਨਾ ਸਵਾਰਥੀ ਹੈ। ਉਹ ਹੀ ਰਹਿਣ ਵਾਲੇ ਉੱਥੋਂ ਦੇ ਜ਼ਿਮੀਂਦਾਰ ਤਪੇ ਦੇ ਉਹ ਸੇਵਕ ਬਣੇ ਹੋਏ ਨੇ, ਉਹਦਾ ਹੁਕਮ ਮੰਨਣ ਨੂੰ ਤਿਆਰ ਨੇ, ਹਰ ਵੇਲੇ ਹੱਥ ਜੋੜ ਕੇ ਖਲੋਤੇ ਹੋਏ ਨੇ। ਉਹ ਇੱਥੋਂ ਤੱਕ ਵੀ ਪਹੁੰਚ ਜਾਂਦੇ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਜੋ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਗੁਰਤਾ ਗੱਦੀ ਦੇ ਵਾਰਸ ਨੇ, ਉਹਨਾਂ ਦਾ ਦੂਜਾ ਸਰੂਪ ਹੈ, ਉਹਨਾਂ ਨੂੰ ਡੰਗਰ ਵਿੱਚੋਂ ਵੀ ਕੱਢ ਦਿੰਦੇ ਹੈ। ਪਰ ਮਨੁੱਖ ਸਵਾਰਥੀ, ਜੇ ਲੋੜ ਪਈ ਹੈ ਉਹਨਾਂ ਉਹ ਤਪੇ ਦਾ ਅੰਗ ਅੰਗ ਤੋੜ ਦਿੱਤਾ, ਅੰਗ ਅੰਗ, ਕੋਈ ਤਰਸ ਨਹੀਂ ਆਇਆ, ਸਵਾਰਥ ਹੈ। ਸਵਾਰਥ ਪਿੱਛੇ ਗੁਰੂ ਨੂੰ ਵੀ ਕੱਢ ਦਿੱਤਾ ਹੈ, ਸਵਾਰਥ ਪਿੱਛੇ ਜਿਹਨੂੰ ਉਹ ਮੰਨਦੇ ਨੇ ਉਹਨੂੰ ਮਾਰਨ ਤੋਂ ਵੀ ਨਹੀਂ ਟਲੇ, ਇਹ ਜੀਵ ਐਸਾ ਸਵਾਰਥੀ ਹੈ। ਸਤਿਗੁਰੂ ਮਹਾਰਾਜ ਜੀ ਪਾਤਸ਼ਾਹ ਜਦੋਂ ਜਾਂਦੇ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ, ਉਦੋਂ ਹਜ਼ੂਰ ਪਾਸਾ ਪਰ ਵੱਟ ਲੈਂਦੇ ਆ, ਪੁੱਛਿਆ ਜਾਂਦਾ ਕਿ ਮਹਾਰਾਜ ਕੀ ਗਲਤੀ ਹੋਈ ਹੈ। ਆਖਿਆ ਕਿ ਉਹਨੇ ਤਾਂ ਗਲਤੀ ਕੀਤੀ ਸੀ, ਪਰ ਤੁਸਾਂ ਉਹਦੀ ਮੌਤ ਹੀ ਕਰ ਦਿੱਤੀ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ ਕਿ ਸਤਿਗੁਰੂ ਜੀ, ਮੈਂ ਆਪਣੇ ਗੁਰੂ ਦਾ ਨਰਾਦਰ ਨਹੀਂ ਜਰ ਸਕਿਆ, ਮੈਨੂੰ ਤਾਂ ਗੁੱਸਾ ਆਇਆ ਹੈ। ਪਰ ਗੁਰੂ ਅੰਗਦ ਦੇਵ ਮਹਾਰਾਜ ਜੀ ਆਉਂਦੇ, ਫਿਰ ਗੁੱਸਾ ਅੰਦਰ ਹੈ ਸੀ ਨਾ, ਉਹ ਤਾਂ ਹੀ ਬਾਹਰ ਪ੍ਰਗਟ ਹੋਇਆ ਹੈ। ਜੇ ਗੁੱਸਾ ਅੰਦਰੋਂ ਮਰ ਜਾਂਦਾ, ਕ੍ਰੋਧ ਅੰਦਰੋਂ ਮਰ ਜਾਂਦਾ, ਫਿਰ ਕਦੇ ਨਹੀਂ ਸੀ ਆਉਣਾ। ਕਾਰਨ ਹੈ ਕ੍ਰੋਧ ਨੇ ਅੰਦਰ ਅਜੇ ਡੇਰੇ ਲਾਏ ਹੋਏ ਹੈ, ਇਸ ਕ੍ਰੋਧ ਨੂੰ ਬਾਹਰ ਕੱਢਣ ਦੀ ਲੋੜ ਹੈ। ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ, ਇਹਨੂੰ ਮਿੱਤਰ ਬਣਾਉਣਾ ਹੈ। ਅਤੇ ਮਹਾਂਪੁਰਸ਼ਾਂ ਨੇ ਜੋ ਇਹਦਾ ਅਰਥ ਕੀਤਾ ਹੈ ਨਾ, ਭਾਈ ਵੇਖੋ ਇਹ ਜਿਹੜਾ ਤੁਹਾਡੇ ਅੰਦਰ ਵਾਸ਼ਨਾ ਹੈ, ਇਹਨੂੰ ਸ਼ਰਧਾ ਵਿੱਚ ਬਦਲੋ, ਕਾਮਨਾ ਵਿੱਚ ਬਦਲੋ। ਕਾਮਨਾ ਕਰੋ ਕਿ ਅਸੀਂ ਗੁਰੂ ਦੇ ਸਿੱਖ ਬਣਨਾ ਹੈ, ਅਸੀਂ ਗੁਰੂ ਦੇ ਚਰਨੀ ਲੱਗਣਾ ਹੈ, ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ। ਫਿਰ ਉਹ ਤੁਹਾਡੀ ਜਿਹੜੀ ਵਾਸ਼ਨਾ ਹੈ ਉਹ ਕਾਮਨਾ ਵਿੱਚ ਬਦਲ ਜਾਵੇਗੀ, ਉਹ ਤੁਹਾਡਾ ਭਲਾ ਕਰੇਗੀ। ਅਤੇ ਸਵਾਲ ਪੈਦਾ ਹੁੰਦਾ ਹੈ ਕਿ ਕ੍ਰੋਧ ਨੂੰ ਕਿਵੇਂ ਬਦਲਿਆ ਜਾਵੇ। ਅਤੇ ਮਹਾਂਪੁਰਸ਼ਾਂ ਜੋ ਦੱਸਿਆ ਸੀ ਕ੍ਰੋਧ ਆਪਣੇ ਉੱਪਰ ਕਰਨਾ, ਦੂਜੇ ਉੱਤੇ ਨਹੀਂ। ਕਿਸੇ ਵੇਲੇ ਤੁਸੀਂ ਸਿੰਘੋ ਅੰਮ੍ਰਿਤ ਵੇਲੇ ਉੱਠਣ ਤੋਂ ਆਲਸ ਕਰਦੇ ਹੋ, ਆਪਣੇ ਮਨ ਉੱਤੇ ਕ੍ਰੋਧ ਕਰੋ, ਗੁੱਸਾ ਕਰੋ ਕਿ ਐ ਮਨ ਤੂੰ ਅੱਜ ਆਲਸ ਕਰਦਾ ਹੈ, ਕੱਲ੍ਹ ਨੂੰ ਇਦੋਂ ਜ਼ਿਆਦਾ ਕਰੇਗਾ। ਜਦੋਂ ਇਹਦੀ ਦਿਸ਼ਾ ਬਦਲ ਲਓਗੇ ਇਹ ਤੁਹਾਡਾ ਭਲਾ ਕਰੇਗਾ। ਕ੍ਰੋਧ ਕਰੋ, ਗੁੱਸਾ ਕਰੋ ਕਿ ਮੈਂ ਵੱਧ ਤੋਂ ਵੱਧ ਬਾਣੀ ਪੜ੍ਹਨੀ ਹੈ। ਪੰਜ ਬਾਣੀਆਂ ਦਾ ਜਿੱਥੇ ਨਿੱਤ ਨੇਮ ਕਰਦਾ ਹਾਂ, ਇੱਥੇ ਹੋਰ ਵੀ ਜਿੰਨੀ ਬਾਣੀ ਪੜ੍ਹੀ ਜਾਵੇ ਮੈਂ ਵੱਧ ਤੋਂ ਵੱਧ ਪੜ੍ਹਨੀ ਹੈ, ਮੈਂ ਵੱਧ ਤੋਂ ਵੱਧ ਸੇਵਾ ਕਰਨੀ ਹੈ। ਇਹ ਕ੍ਰੋਧ ਦੀ ਦਿਸ਼ਾ ਬਦਲ ਗਈ। ਅਤੇ ਲੋਭ, ਜਿੱਥੇ ਅਸੀਂ ਪਦਾਰਥਾਂ ਦਾ ਮਾਇਆ ਦਾ ਲੋਭ ਕਰਦੇ ਹਾਂ, ਇਸ ਲੋਭ ਦੀ ਦਿਸ਼ਾ ਬਦਲਣੀ ਹੈ। ਸਾਨੂੰ ਲੋਭ ਹੋਵੇ ਕਿ ਅਸੀਂ ਨਾਮ ਧਨ ਇਕੱਠਾ ਕਰਨਾ ਹੈ, ਅਸੀਂ ਆਪਣਾ ਸਰੀਰ ਸੇਵਾ ਕਰਕੇ ਪਵਿੱਤਰ ਕਰਨਾ ਹੈ, ਅਤੇ ਤੁਹਾਨੂੰ ਮੋਹ ਹੋਵੇ ਗੁਰੂ ਦੇ ਨਾਲ, ਇਹ ਨਾ ਕਿ ਹੋਰ ਪਦਾਰਥਾਂ ਦੇ ਨਾਲ ਮੋਹ ਹੋਵੇ, ਅਤੇ ਤੁਹਾਨੂੰ ਮਾਣ ਹੋਵੇ, ਹੰਕਾਰ ਹੋਵੇ ਆਪਣੇ ਗੁਰੂ ਉੱਤੇ, ਆਪਣੇ ਗੁਰੂ ਉੱਤੇ ਇੰਨੀ ਅਤੁੱਟ ਸ਼ਰਧਾ ਹੋਵੇ ਕਿ ਤੁਹਾਨੂੰ ਸਭ ਕੁਛ ਗੁਰੂ ਹੀ ਜਾਪੇ, ਆਪਣੇ ਗੁਰੂ ਦੇ ਆਸਰੇ ਤੁਸੀਂ ਸਭ ਕੁਛ ਕਰ ਸਕੋ। ਤੁਹਾਨੂੰ ਇਹ ਮਾਣ ਚਾਹੀਦਾ ਆਪਣੇ ਗੁਰੂ ਉੱਤੇ, ਇਹਨੂੰ ਹੰਕਾਰ ਨੂੰ ਮਾਣ ਵਿੱਚ ਬਦਲੋ। ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਅਨੰਦਪੁਰ ਦੀ ਜੰਗ ਦੇ ਸਮੇਂ ਜਦੋਂ ਉਹਨਾਂ ਰਾਜਿਆਂ ਨੇ ਇੱਕ ਹਾਥੀ ਨੂੰ ਸ਼ਸਤਰਾਂ ਦੇ ਨਾਲ ਐਨ ਲੈਸ ਕਰਕੇ, ਹਾਥੀ ਨੂੰ ਨਸ਼ਈ ਕਰਕੇ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਦੀ ਵਿਉਂਤ ਬਣਾਈ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਾ। ਸਿੱਖਾਂ ਨੇ ਬੇਨਤੀ ਕੀਤੀ ਕਿ ਗਰੀਬ ਨਿਵਾਜ, ਕੱਲ੍ਹ ਨੂੰ ਜਿਹੜੇ ਪਹਾੜੀਏ ਰਾਜੇ ਨੇ ਇੱਕ ਹਾਥੀ ਲਿਆ ਰਹੇ ਨੇ ਕਿ ਜਿਹੜਾ ਟੱਕਰ ਮਾਰੇਗਾ ਅਤੇ ਲੋਹਗੜ੍ਹ ਦਾ ਕਿਲਾ ਤੋੜ ਦੇਗਾ, ਦਰਵਾਜ਼ਾ ਤੋੜ ਦੇਗਾ, ਉਹਦੇ ਮਗਰ ਉਹਨਾਂ ਦੀ ਸਾਰੀ ਫੌਜ ਆਵੇਗੀ, ਉਹ ਇਸ ਕਿਲੇ ਉੱਤੇ ਕਬਜ਼ਾ ਕਰ ਲੈਣਗੇ, ਇਹਦਾ ਕੀ ਉਪਰਾਲਾ ਹੋ ਸਕਦਾ ਹੈ। ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਹੈ ਕਿ ਸਾਡੇ ਕੋਲ ਵੀ ਹਾਥੀ ਹੈ, ਇਹ ਗੁਰੂ ਕਾ ਹਾਥੀ ਹੈ, ਉਸ ਹਾਥੀ ਨਾਲ ਮੁਕਾਬਲਾ ਕਰੇਗਾ। ਆਪਾਂ ਜਾਣਦੇ ਹੀ ਹਾਂ, ਦੁਨੀ ਚੰਦ ਵੱਲੇ ਇਸ਼ਾਰਾ ਕੀਤਾ, ਦੁਨੀ ਚੰਦ ਕੰਬ ਗਿਆ, ਉਹਨੂੰ ਆਪਣੇ ਗੁਰੂ ਉੱਤੇ ਭਰੋਸਾ ਨਹੀਂ ਸੀ। ਹੁਣ ਰਾਤ ਰਾਤ ਬਹੁਤ ਸਾਰੇ ਸਿੰਘਾਂ ਕੋਲ ਦੌੜਦਾ ਹੈ, ਭੱਜਦਾ ਹੈ ਭਾਈ ਦਇਆ ਸਿੰਘ ਜੀ ਪੰਜਾਂ ਪਿਆਰਿਆਂ ਵੱਲ, ਉਹਨਾਂ ਕੋਲ ਗਿਆ ਹੈ, ਹੋਰਨਾਂ ਸਿੰਘਾਂ ਨੂੰ ਬੇਨਤੀਆਂ ਕੀਤੀਆਂ ਹੈ, ਅਤੇ ਇਸ ਤਰ੍ਹਾਂ ਦੇ ਲਫ਼ਜ਼ ਵਰਤ ਰਿਹਾ ਹੈ ਕਿ ਸਿੰਘੋ ਯਾਦ ਰੱਖੋ, ਅੱਜ ਤਾਂ ਦੁਨੀ ਚੰਦ ਮਰੇਗਾ, ਕੱਲ੍ਹ ਨੂੰ ਤੁਹਾਡੀ ਮੌਤ ਆਈ, ਗੁਰੂ ਸਾਹਿਬ ਨੇ ਇਸ ਤਰ੍ਹਾਂ ਹੀ ਸਾਨੂੰ ਖਤਮ ਕਰ ਦੇਣਾ, ਤੁਸੀਂ ਮੇਰੇ ਨਾਲ ਸਹਿਮਤ ਹੋਵੋ, ਆਪਾਂ ਗੁਰੂ ਸਾਹਿਬਾਂ ਨੂੰ ਸਮਝਾਈਏ। ਜਦੋਂ ਇਸ ਗੱਲ 'ਤੇ ਮਨੁੱਖ ਚਲਾ ਜਾਂਦਾ ਹੈ ਨਾ ਕਿ ਗੁਰੂ ਨੂੰ ਸਮਝਾਉਣਾ ਹੈ, ਉਹ ਸਮਝੋ ਕਿ ਗੁਰੂ ਉੱਤੇ ਸ਼ਰਧਾ ਨਹੀਂ ਰਹੀ, ਉਹਦੀ ਸ਼ਰਧਾ ਟੁੱਟ ਗਈ। ਹੁਣ ਸਿੰਘ ਸਾਰੇ ਸਮਝਾ ਰਹੇ ਨੇ ਕਿ ਦੁਨੀ ਚੰਦਾ ਤੇਰੇ ਉੱਤੇ ਬਖਸ਼ਿਸ਼ ਹੋ ਰਹੀ ਹੈ, ਤੇਰੇ ਉੱਤੇ ਰਹਿਮਤ ਹੋ ਰਹੀ ਹੈ, ਕਰਨਾ ਤਾਂ ਗੁਰੂ ਨੇ ਆ, ਆਪਾਂ ਕੀ ਕਰਨਾ ਹੈ। ਗੁਰੂ ਨੇ ਤੇਰੇ ਜਦੋਂ ਮੋਹਰਾਂ ਉੱਤੇ ਉਹ ਕਿਰਪਾ ਦਾ ਥਾਪੜਾ ਦਿੱਤਾ, ਇੱਕ ਹਾਥੀ ਕੀ ਹੈ, ਤੇਰੇ ਅੱਗੇ ਲੱਖਾਂ ਹਾਥੀ ਵੀ ਠਹਿਰ ਨਹੀਂ ਸਕਦੇ, ਪਰ ਉਹ ਸ਼ਰਧਾ ਤੁਹੀਣਾ ਮਨੁੱਖ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਹ ਰਾਤ ਕਿਲੇ ਦੀ ਕੰਧ ਟੱਪ ਜਾਂਦਾ, ਕਿਲੇ ਦੀ ਕੰਧ ਤੋਂ ਡਿੱਗ ਕੇ ਰੱਸਾ ਟੁੱਟਣ ਦੇ ਕਾਰਨ ਉਹਦੀ ਲੱਤ ਟੁੱਟ ਜਾਂਦੀ ਹੈ। ਉਹਦੇ ਸਾਥੀ ਬੜੀ ਮੁਸ਼ਕਲ ਦੇ ਨਾਲ ਸਰੀਰ ਭਾਰਾ ਸੀ ਚੁੱਕੇ ਆ, ਮਜੀਠੇ ਨਗਰ ਲੈ ਆਉਂਦੇ ਆ, ਉਹਦੀ ਇੱਥੇ ਆਪਣੀ ਰਿਹਾਇਸ਼ ਸੀ, ਵਸੋਂ ਸੀ, ਇੱਥੇ ਉਹ ਘਰ ਆ ਕੇ ਲੋਕਾਂ ਨੇ ਲਾਹਨਤਾਂ ਪਾਈਆਂ, ਸ਼ਰਮਸਾਰ ਹੋ ਕੇ ਆਪਣੇ ਅੰਦਰ ਹੀ ਬਹਿ ਗਿਆ। ਉੱਧਰ ਸਵੇਰੇ ਪਤਾ ਲੱਗਾ ਕਿ ਦੁਨੀ ਚੰਦ ਭੱਜ ਗਿਆ ਅਤੇ ਸਿੱਖ ਆਖਣ ਲੱਗੇ ਮਹਾਰਾਜ ਤੁਹਾਡਾ ਹਾਥੀ ਦੌੜ ਗਿਆ। ਸਤਿਗੁਰੂ ਮਹਾਰਾਜ ਆਖਣ ਲੱਗੇ ਸਿੰਘੋ ਕੋਈ ਗੱਲ ਨਹੀਂ, ਹਾਥੀ ਕੋਲੋਂ ਹਾਥੀ ਡਰ ਹੀ ਜਾਂਦੇ, ਕਈ ਵਾਰ ਹਾਥੀ ਤੋਂ ਹਾਥੀ ਡਰ ਜਾਂਦਾ ਹੈ ਪਰ ਹਾਥੀ ਕੋਲੋਂ ਸ਼ੇਰ ਨਹੀਂ ਡਰਦਾ। ਸਾਡਾ ਇੱਥੇ ਸ਼ੇਰ ਹੈਗਾ, ਹੁਣ ਉਹ ਸਾਡਾ ਸ਼ੇਰ ਮੁਕਾਬਲਾ ਕਰੇਗਾ। ਭਾਈ ਬਚਿੱਤਰ ਸਿੰਘ ਨੂੰ ਹੁਕਮ ਹੋਇਆ ਅਤੇ ਭਾਈ ਬਚਿੱਤਰ ਸਿੰਘ ਨੇ ਹੱਥ ਜੋੜ ਕੇ ਸਿਰ ਨਵਾ ਤੱਕ ਮਾਰ ਸੱਚੇ ਪਾਤਸ਼ਾਹ ਤੁਸੀਂ ਤਾਂ ਇਸ ਹਾਥੀ ਦੀ ਗੱਲ ਕਰਦੇ ਹੋ ਨਾ, ਮੈਂ ਤਾਂ ਜਿਹੜਾ ਸਮੁੰਦਰ ਵਿੱਚੋਂ ਨਿਕਲਿਆ ਸੀ ਨਾ ਐਰਾਪਤ ਹਾਥੀ, ਜੇ ਤੁਹਾਡਾ ਹੁਕਮ ਹੋ ਜਾਵੇ ਤਾਂ ਮੈਂ ਉਹਨੂੰ ਕੰਨੋਂ ਪਕੜ ਕੇ ਤੁਹਾਡੇ ਚਰਨਾਂ ਵਿੱਚ ਲਿਆ ਕੇ ਖਿਲਾਰ ਸਕਦਾ। ਇਹ ਹੈ ਗੁਰੂ 'ਤੇ ਭਰੋਸਾ, ਇਹ ਤਾਂ ਹਾਥੀ ਕੋਈ ਚੀਜ਼ ਨਹੀਂ। ਜਦੋਂ ਬਿਧੀ ਚੰਦ ਨੂੰ ਗੁਰੂ ਛੇਵੇਂ ਪਾਤਸ਼ਾਹ ਜੀ ਨੇ ਜਦੋਂ ਪਹਿਲਾ ਘੋੜਾ ਲੈ ਗਿਆ ਨਾ, ਅਤੇ ਦੂਜੇ ਘੋੜੇ ਵੇਰਾ ਸਤਿਗੁਰਾਂ ਨੇ ਬੜਾ ਸੁੰਦਰ ਬਚਨ ਕਿਹਾ ਸੀ, ਆਖਿਆ ਸੀ ਕਿ ਬਿਧੀ ਚੰਦਾ ਇਹ ਘੋੜਾ ਉਦਾਸ ਹੋ ਗਿਆ ਹੈ, ਇਹਦਾ ਸਾਥੀ ਵਿਛੜ ਗਿਆ ਹੈ, ਇਹਦੀਆਂ ਅੱਖਾਂ 'ਚੋਂ ਪਾਣੀ ਵਗਦਾ ਹੈ, ਇਉਂ ਜਾਪਦਾ ਕਿ ਵਿਰਾਗ ਵਿੱਚ ਆ ਕੇ ਇਹ ਰੋ ਰਿਹਾ ਹੈ ਅਤੇ ਇਹ ਆਪਣੇ ਸਾਥੀ ਦੀ ਉਡੀਕ ਕਰਦਾ, ਜਿੰਨਾ ਚਿਰ ਉਹ ਮਿਲੇਗਾ ਨਹੀਂ ਉਹ ਉੱਥੇ ਰੋਵੇਗਾ ਇੱਥੇ ਰੋਵੇਗਾ, ਇਹ ਜੋੜੀ ਹੈ ਇਹਨੂੰ ਇਕੱਠੀ ਕਰਨਾ ਹੈ। ਉਹਨੇ ਹੱਥ ਜੋੜ ਕੇ ਆਖਿਆ ਮਾਰ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਦਾ ਹੁਕਮ। ਉਹਨੇ ਆਖਿਆ ਜਾਂ ਤਾਂ ਉਹ ਘੋੜਾ ਉਹ ਵੀ ਉੱਥੇ ਇੱਥੇ ਲਾਇਆ ਨਹੀਂ ਤਾਂ ਇਹਨੂੰ ਉੱਥੇ ਛੱਡਿਆ। ਇਹ ਸਤਿਗੁਰਾਂ ਦੇ ਚੋਇਸ ਸੀ। ਬਿਧੀ ਚੰਦ ਨੇ ਆਖਿਆ ਮਾਰ ਸੱਚੇ ਪਾਤਸ਼ਾਹ ਇਹ ਘੋੜਾ ਤਾਂ ਕੋਈ ਚੀਜ਼ ਹੀ ਨਹੀਂ, ਜਿਹੜਾ ਉਹ ਸੱਤਾਂ ਮੂੰਹਾਂ ਵਾਲਾ ਘੋੜਾ ਦੇ ਨਾ ਸੂਰਜ ਦੇ ਥੱਲੇ ਆ, ਉਹਦੇ ਰੱਥ ਨੂੰ ਖਿੱਚਦਾ ਹੈ, ਆਉਂਦੇ ਆ ਨਾ ਇਸ ਤਰ੍ਹਾਂ। ਭਾਵੇਂ ਇਹ ਮਿਥਿਹਾਸਕ ਹੀ ਕਹਾਣੀ ਹੈ ਪਰ ਆਉਂਦੇ ਆ ਕਿ ਜਦੋਂ ਸਮੁੰਦਰ ਰਿੜਕਿਆ ਸੀ ਉਦੋਂ ਸੱਤਾਂ ਮੂੰਹਾਂ ਵਾਲਾ ਇੱਕ ਘੋੜਾ ਨਿਕਲਿਆ ਸੀ, ਉਹ ਸੂਰਜ ਨੇ ਲੈ ਲਿਆ, ਉਹਨੇ ਆਪਣੇ ਰੱਥ ਅੱਗੇ ਜੋ ਲਿਆ। ਇਹ ਜਿਹੜਾ ਸ਼ਾਹਜਹਾਨ ਦੇ ਕਿਲੇ ਵਿੱਚ ਘੋੜਾ ਹੈ ਤਾਂ ਕੋਈ ਚੀਜ਼ ਨਹੀਂ, ਇਹ ਧਰਤੀ 'ਤੇ ਹੈ। ਜੇ ਤੁਹਾਡਾ ਹੁਕਮ ਹੋਵੇ ਮੈਂ ਉਹ ਸੂਰਜ ਦੇ ਰੱਥ ਅੱਗੋਂ ਖੋਲ੍ਹ ਕੇ ਉਹ ਘੋੜਾ ਤੁਹਾਡੇ ਚਰਨਾਂ 'ਚ ਲਿਆ ਸਕਦਾ। ਇਹ ਆ ਗੁਰੂ ਕੇ ਸਿੱਖ ਦੀ ਸ਼ਰਧਾ। ਹੁਣ ਭਾਈ ਬਚਿੱਤਰ ਸਿੰਘ ਕਹਿ ਰਿਹਾ ਮਾਰ ਸੱਚੇ ਪਾਤਸ਼ਾਹ ਇਹ ਤਾਂ ਹਾਥੀ ਕੋਈ ਚੀਜ਼ ਨਹੀਂ, ਮੈਂ ਤਾਂ ਐਰਾਪਤ ਹਾਥੀ ਜਿਹੜਾ ਹੈ ਜਿਹੜਾ ਸਮੁੰਦਰ ਵਿੱਚੋਂ ਨਿਕਲਿਆ ਸੀ, ਤੁਹਾਡਾ ਹੁਕਮ ਹੋਵੇ ਤਾਂ ਉਹਨੂੰ ਕੰਨੋਂ ਪਕੜ ਕੇ ਤੁਹਾਡੇ ਚਰਨਾਂ 'ਚ ਖਿਲਾਰ ਦਿਆਂ। ਬੜੇ ਖੁਸ਼ ਹੋਏ ਮਾਰ ਸੱਚੇ ਪਾਤਸ਼ਾਹ, ਆਪਣੇ ਕੋਲੋਂ ਨਾਗਨੀ ਦਿੱਤੀ ਅਤੇ ਆਖਿਆ ਬਿਧੀ ਚੰਦਾ ਹਾਥੀ ਦਾ ਮੱਥਾ ਬਿੰਨ ਦੇਣਾ, ਅੱਜ ਵੀ ਆਪਾਂ ਤਰਨ ਭਾਵ ਸ੍ਰੀ ਆਨੰਦਪੁਰ ਸਾਹਿਬ ਜਾਈਏ, ਉੱਥੇ ਉਸ ਨਾਗਨੀ ਦੇ ਸਾਨੂੰ ਦਰਸ਼ਨ ਕਰਾਏ ਜਾਂਦੇ ਨੇ। ਜਦੋਂ ਸ਼ਸਤਰਾਂ ਦੇ ਦਰਸ਼ਨ ਹੁੰਦੇ ਆ ਜਿਵੇਂ ਹੁਣ ਹੀ ਗੁਰੂ ਸਾਹਿਬਾਨ ਜੀ ਦੇ ਪਾਵਨ ਸ਼ਸਤਰ ਆ ਰਹੇ ਨੇ ਨਾ, ਉਹ ਪੜਾਓ ਪੜਾਈ, ਉਹਨੇ ਸਤਿਗੁਰੂ ਮਹਾਰਾਜ ਜੀ ਦੇ ਅਤੇ ਗੁਰੂ ਕੇ ਸਿੱਖਾਂ ਦੇ ਉਹ ਪਾਵਨ ਸ਼ਸਤਰ ਹਨ, ਰਲਵੇਂ ਮਿਲਵੇਂ ਨੇ। ਉਹ ਸ਼ਸਤਰ ਤਾਂ ਹੈ ਉਹ ਵੀ ਗੁਰੂ ਕੇ, ਪਰ ਉਹ ਗੁਰੂ ਸਾਹਿਬਾਂ ਨੇ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕੀਤੀ ਹੋਈ ਹੈ, ਉਹ ਨਾਲ ਨਾਲ ਹੀ ਉਹਨਾਂ ਦਾ ਇਤਿਹਾਸ ਦੱਸਿਆ ਜਾਂਦਾ ਹੈ। ਉਹ ਬੜਾ ਉਪਰਾਲਾ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ, ਇਹ ਸਾਂਝਾ ਉਪਰਾਲਾ ਹੋ ਕੇ ਉਹ ਪਾਵਨ ਜਿਹੜੇ ਸ਼ਸਤਰ ਨੇ ਨਿਸ਼ਾਨੀਆਂ ਨੇ ਉਹ ਆ ਰਹੀਆਂ ਨੇ। ਬੜੀ ਸਿੱਖ ਸੰਗਤਾਂ ਦੀ ਭੀੜ ਹੈ, ਦਰਸ਼ਨ ਕਰ ਰਹੀਆਂ ਨੇ ਸਿੱਖ ਸੰਗਤਾਂ, ਨਾਲ ਨਾਲ ਸਾਨੂੰ ਇਤਿਹਾਸ ਦਾ ਵੀ ਉੱਥੋਂ ਪਤਾ ਲੱਗਦਾ ਹੈ, ਜਾਣਕਾਰੀ ਹੁੰਦੀ ਹੈ ਕਿਉਂਕਿ ਉਹ ਹੁਕਮ ਹੋਇਆ ਹੋਇਆ ਉਹਨਾਂ ਦੇ ਬੋਲਣ ਵਾਸਤੇ। ਉਹ ਬਾਅਦ ਵਿੱਚ ਉਹਨਾਂ ਦੇ ਸਾਰੇ ਜਿੰਨੇ ਪੜਾਏ ਆਪ ਸੰਗਤਾਂ ਨੂੰ ਦੱਸੇ ਜਾਣਗੇ। ਖੈਰ ਉੱਥੇ ਆਪਾਂ ਖਿਆਲ ਨੂੰ ਲੈ ਆਉਣਾ ਹੈ। ਹੁਣ ਭਾਈ ਬਚਿੱਤਰ ਸਿੰਘ ਨੂੰ ਪੂਰਨ ਭਰੋਸਾ ਹੈ, ਮਾਣ ਹੈ ਕਿ ਇਹ ਜਿੱਤ ਗੁਰੂ ਸਾਹਿਬ ਦੀ ਹੈ, ਸਿੱਖ ਦੀ ਤਾਂ ਨਹੀਂ। ਸਿੱਖ ਨੇ ਤਾਂ ਗੁਰੂ ਦਾ ਹੁਕਮ ਮੰਨ ਕੇ ਉਹ ਕੰਮ ਕਰਨਾ ਹੈ ਅਤੇ ਕਰਨਾ ਸਭ ਕੁਛ ਗੁਰੂ ਸਾਹਿਬ ਜੀ ਨੇ ਸਤਿਗੁਰਾਂ ਦਾ ਹੁਕਮ ਮੰਨ ਕੇ। ਜਦ ਭਾਈ ਬਚਿੱਤਰ ਸਿੰਘ ਜਾਂਦੇ ਨੇ ਹਾਥੀ ਆ ਜਾਂਦਾ ਹੈ, ਆਪਣੇ ਘੋੜੇ ਦੇ ਦੋਵੇਂ ਪੌੜ ਚੁਕਾ ਕੇ ਅਤੇ ਆਪ ਉਹ ਰਕਾਬਾਂ ਦੇ ਵਿੱਚ ਖਲੋ ਕੇ ਅਤੇ ਦੋਵਾਂ ਹੱਥਾਂ ਦੇ ਨਾਲ ਉਹ ਮੱਥੇ ਉੱਤੇ ਲੋਹੇ ਦੇ ਤਵੇ ਬੱਧੇ ਹੋਏ ਹੈ। ਇਤਿਹਾਸ ਨੇ 7 ਤਵੇ ਦੱਸੇ ਨੇ, ਤਵਾ 'ਤੇ ਇੱਕ ਹੀ ਵਿੰਨਣਾ ਬੜਾ ਮੁਸ਼ਕਲ ਹੈ। ਉਹਨਾਂ ਤਵਿਆਂ ਨੂੰ ਵਿੰਨ ਕੇ ਉਹ ਨਾਗਨੀ ਮੱਥੇ ਦੇ ਵਿੱਚ ਧੱਸ ਜਾਂਦੀ ਹੈ। ਤਾਕਤ ਕਿਹਦੀ ਹੈ? ਇਹ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੀ। ਫਿਰ ਭਾਈ ਸਾਹਿਬ ਜੀ ਉਸ ਨਾਗਨੀ ਨੂੰ ਹਿਲਾਉਂਦੇ ਨੇ, ਉਹਨੂੰ ਪੁੱਟਣ ਵਾਸਤੇ ਉਹਨੂੰ ਹਿਲਾਇਆ, ਜਿਵੇਂ ਮਧਾਣੀ ਨੂੰ ਰਿੜਕੀ ਦਾ ਹੈ ਨਾ, ਇਸ ਤਰ੍ਹਾਂ ਆਪਣੇ ਹੱਥਾਂ ਵਿੱਚ ਘੁਮਾ ਕੇ ਜਦੋਂ ਖਿੱਚਿਆ ਹੈ ਅਤੇ ਉਦੋਂ ਲਹੂ ਦੀ ਧਾਰ ਜਿਹੜੀ ਨਾ ਮੱਥੇ ਵਿੱਚੋਂ ਉਹ ਬਾਹਰ ਜਾ ਪਈ, ਹਾਥੀ ਚੀਕਾਂ ਮਾਰ ਕੇ ਵਾਪਸ ਭੱਜਿਆ ਹੈ। ਮਗਰੋਂ ਭਾਈ ਸਾਹਿਬ ਉਹਨੂੰ ਬਰਛੇ ਦੀਆਂ ਚੁੰਝਾਂ ਮਾਰਦੇ ਨੇ, ਹਾਥੀ ਹੋਰ ਤੰਗ ਹੋ ਜਾਂਦਾ ਹੈ, ਉਹ ਅਨੇਕਾਂ ਉਹਨਾਂ ਦੁਸ਼ਮਣਾਂ ਦੀ ਤਬਾਹੀ ਕਰ ਦਿੰਦਾ ਹੈ ਅਤੇ ਗੁਰੂ ਦੀ ਜਿੱਤ ਹੋ ਜਾਂਦੀ ਹੈ। ਇਸ ਤਰ੍ਹਾਂ ਭਾਈ ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ। ਕਦੇ ਮਨੁੱਖ ਨੂੰ ਹੰਕਾਰੀ ਨਹੀਂ ਹੋਵੇਗਾ, ਉਹਨੂੰ ਆਪਣੇ ਗੁਰੂ 'ਤੇ ਮਾਣ ਹੋਵੇਗਾ, ਆਪਣੇ ਗੁਰੂ 'ਤੇ ਭਰੋਸਾ ਹੋਵੇਗਾ। ਪਰ ਜੇ ਟੁੱਟ ਜਾਂਦਾ ਹੈ, ਟੁੱਟੇ ਦੀ ਤਾਂ ਬੁਰੀ ਹਾਲਤ ਹੈ, ਟੁੱਟਾ ਤਾਂ ਬੇਪੱਤ ਹੋ ਜਾਂਦਾ ਹੈ। ਦੁਨੀ ਚੰਦ ਟੁੱਟ ਗਿਆ, ਉਹਦਾ ਭਰੋਸਾ ਟੁੱਟ ਗਿਆ, ਉਹਦੀ ਆ ਕੇ ਸੱਪ ਲੜ ਕੇ ਮੌਤ ਹੋਈ, ਉਸ ਤੋਂ ਉਪਰੰਤ ਉਹਦੇ ਦੋ ਪੋਤਰੇ ਸਨ ਜਿਨ੍ਹਾਂ ਨੂੰ ਇਸ ਗੱਲ ਦੀ ਬੜੀ ਨਮੋਸ਼ੀ ਹੋਈ, ਬੜੀ ਸ਼ਰਮ ਆਈ। ਉਹ ਫਿਰ 200 ਸਿੰਘ ਦਾ ਜਥਾ ਲੈ ਕੇ, ਕੁਝ ਇਤਿਹਾਸਕਾਰਾਂ ਨੇ 500 ਦਾ ਵੀ ਲਿਖਿਆ ਹੋਇਆ ਹੈ, ਪਰ 200 ਸਿੰਘ ਦਾ ਜਥਾ ਲੈ ਕੇ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਉਹ ਆਪਣੇ ਦਾਦੇ ਦੀ ਲੱਗੀ ਹੋਈ ਕਾਲਖ ਨੂੰ ਧੋਣ ਵਾਸਤੇ ਕਲਗੀਧਰ ਦੇ ਚਰਨਾਂ ਵਿੱਚ ਹਾਜ਼ਰ ਹੋਏ ਅਤੇ ਉਹਨਾਂ ਨੇ ਉੱਥੇ ਜਾ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਹ ਆ ਜੁੜਿਆ ਹੋਇਆਂ ਦੀ ਗੱਲ ਅਤੇ ਟੁੱਟਿਆ ਹੋਇਆਂ ਦੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਕਿਰਪਾ ਕਰਦੇ ਨੇ, ਜਿਹਨੂੰ ਭਾਈ ਵਾਹਿਗੁਰੂ ਵਿਸਰ ਜਾਂਦਾ ਹੈ, ਜਿਹੜਾ ਪਰਮਾਤਮਾ ਨਾਲੋਂ ਟੁੱਟ ਜਾਂਦਾ ਹੈ, ਉਹਨੂੰ ਸਦਾ ਖੁਆਰੀ ਹੁੰਦੀ ਹੈ, ਉਹਦੀ ਬੇਪਤੀ ਹੁੰਦੀ ਹੈ। ਇਤਿਹਾਸ ਰਹਿੰਦੀ ਦੁਨੀਆਂ ਤੱਕ, ਦੁਨੀ ਚੰਦ ਨੂੰ ਲਾਹਨਤਾ ਪਾਉਂਦਾ ਰਹੇਗਾ। ਅਤੇ ਭਾਈ ਬਚਿੱਤਰ ਸਿੰਘ ਦਾ ਹਮੇਸ਼ਾ ਜਸ ਹੁੰਦਾ ਰਹੇਗਾ। ਇਹ ਜੁੜਿਆ ਹੋਇਆਂ ਦੀ ਗੱਲ ਹੈ ਅਤੇ ਟੁੱਟਿਆ ਹੋਇਆਂ ਨੂੰ ਲਾਹਨਤਾ। ਅੱਜ ਵੀ ਆਪਾਂ ਜਦੋਂ ਇਤਿਹਾਸ ਸੁਣਦੇ ਹਾਂ, ਜਿਨ੍ਹਾਂ ਨੇ ਮਾੜੇ ਕਰਮ ਕੀਤੇ ਆ ਉਹਨਾਂ ਨੂੰ ਇਤਿਹਾਸ ਲਾਹਨਤਾ ਪਾਉਂਦਾ ਹੈ ਅਤੇ ਪਾਉਂਦਾ ਰਹੇਗਾ। ਮੱਸੇ ਰੰਗੜ ਨੂੰ ਅਸੀਂ ਕਿੰਨਾ ਕੁ ਚੰਗਾ ਆਖਾਂਗੇ, ਉਹਨੂੰ ਮਾੜਾ ਹੀ ਕਹਾਂਗੇ, ਉਹਦੀ ਆਤਮਾ ਤਪਦੀ ਰਹੇਗੀ। ਪਰ ਉਹ ਜਿਹੜੇ ਦੋ ਸ਼ੇਰ ਆਏ ਸਨ, ਸਰਦਾਰ ਮਹਤਾਬ ਸਿੰਘ, ਸਰਦਾਰ ਸੁੱਖਾ ਸਿੰਘ ਮਾੜੀ ਕੰਬੋ ਕੇ, ਸਰਦਾਰ ਮਹਤਾਬ ਸਿੰਘ ਮੀਰਾਂ ਕੋਟ, ਉਹਨਾਂ ਦਾ ਜਸ ਇਤਿਹਾਸ ਗਾਉਂਦਾ ਰਹੇਗਾ ਕਿ ਇੰਨੀ ਭੀੜ ਵਿੱਚ ਦੀ ਵੀ ਉਹਨਾਂ ਦੀ ਉਹ ਨਿਸ਼ਾਨੀ, ਜਦੋਂ ਆਪਾਂ ਸ੍ਰੀ ਹਰਿਮੰਦਰ ਸਾਹਿਬ ਨੂੰ ਅੰਦਰ ਮੱਥਾ ਟੇਕਣ ਜਾਂਦੇ ਹਾਂ ਨਾ, ਲਾਚੀ ਬੇਰ, ਇੱਥੇ ਉਹਨਾਂ ਨੇ ਘੋੜੇ ਬੱਧੇ ਸਨ। ਜਦੋਂ ਵੀ ਇਤਿਹਾਸ ਨੂੰ ਯਾਦ ਕਰਾਂਗੇ ਉਦੋਂ ਸਾਨੂੰ ਉਹ ਲਾਚੀ ਬੇਰ ਸਾਡੀਆਂ ਅੱਖਾਂ ਅੱਗੇ ਸਾਹਮਣੇ ਆ ਜਾਏਗੀ ਕਿ ਇੱਥੇ ਉਹ ਦੋਵੇਂ ਸੂਰਮਿਆਂ ਨੇ ਘੋੜੇ ਬੰਨ ਕੇ, ਅਤੇ ਪ੍ਰਣ ਬੜਾ ਵੱਡਾ ਸੀ, ਪ੍ਰਣ ਉੱਥੇ ਕੀਤਾ ਹੋਇਆ ਸੀ ਕਿ ਮੱਸੇ ਰੰਗੜ ਦਾ ਸਿਰ ਵੱਢ ਕੇ ਖਾਲਸੇ ਦੇ ਪੈਰਾਂ ਵਿੱਚ ਲਿਆ ਕੇ ਰੱਖਣਾ, ਖਾਲਸੇ ਦੇ ਪੈਰਾਂ ਵਿੱਚ। ਬੜਾ ਵੱਡਾ ਪ੍ਰਣ ਸੀ, ਅਜੇ ਉਹਦੇ ਤੱਕ ਪਹੁੰਚਣਾ ਵੀ ਹੈ, ਫਿਰ ਉਹਦਾ ਸਿਰ ਵੱਢਣਾ ਹੈ, ਤਿਆਰ ਫਿਰ ਫੌਜ ਦੇ ਪਹਿਰੇ ਨੇ, ਅਤੇ ਫਿਰ ਉਹਦਾ ਸਿਰ ਲੈ ਕੇ ਦੌੜਨਾ ਵੀ ਹੈ, ਬੜਾ ਔਖਾ ਕੰਮ ਹੈ। ਪਰ ਭਰੋਸਾ ਹੈ ਕਿ ਇਹ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨਗੇ, ਇਹ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਤੇ ਉਹਨਾਂ ਦੀ ਕਿਰਪਾ ਨਾਲ ਸਾਰਾ ਕੰਮ ਕਰਾਂਗੇ। ਪ੍ਰਣ ਕਰਕੇ ਖਾਲਸਾ ਪੰਥ ਵਿੱਚ ਆਏ ਸੀ ਤੇ ਉਹਦਾ ਉਹ ਪ੍ਰਣ ਪੂਰਾ ਕੀਤਾ। ਉੱਥੇ ਸਿੰਘਾਂ ਨੇ ਉਹਦੇ ਸਿਰ ਦੇ ਨਾਲ ਜਿਵੇਂ ਬੱਚੇ ਖਿੱਦੋ ਖੂੰਡੀ ਖੇਡਦੇ ਨਾ, ਪੁਰਾਤਨ ਸਮੇਂ ਖੇਡਦੇ ਹੁੰਦੇ ਛੋਟੇ ਹੁੰਦੇ, ਉਹ ਸਿੰਘਾਂ ਨੇ ਫਿਰ ਟੋਲੇ ਮਾਰ ਮਾਰ ਕੇ ਉਹਦੇ ਸਿਰ ਨੂੰ ਫਿਤੀ ਫਿਤੀ ਕੀਤਾ, ਖਿੱਦੋ ਖੂੰਡੀ ਖੇਡੀ, ਖੁਸ਼ੀ ਕੀਤੀ। ਇਸ ਕਰਕੇ ਭਾਈ ਜਿਹੜੇ ਜੁੜੇ ਆ ਉਹਨਾਂ ਦਾ ਵੀ ਜ਼ਿਕਰ ਹੈ, ਟੁੱਟਿਆਂ ਦਾ ਵੀ ਜ਼ਿਕਰ ਹੈ। ਜਿਹੜਾ ਵਾਹਿਗੁਰੂ ਦੇ ਨਾਲੋਂ ਟੁੱਟ ਗਿਆ, ਜਿਹਨੂੰ ਪਰਮਾਤਮਾ ਵਿਸਰ ਗਿਆ, ਉਹ ਸਦਾ ਹੀ ਖੁਆਰ ਹੁੰਦਾ ਹੈ। ਪਰ ਕਰਦੀ ਹੈ ਖੁਆਰ ਇਹ ਮਾਇਆ ਦਾ ਪ੍ਰਭਾਵ। ਇੱਥੇ ਬਹੁਤ ਸਾਰਾ ਅਰਥ ਮਾਇਆ ਦਾ ਕੀਤਾ ਹੋਇਆ ਵਿਦਵਾਨਾਂ ਨੇ ਕਿ ਮਾਇਆ ਦਾ ਪ੍ਰਭਾਵ ਉਸ ਵਾਹਿਗੁਰੂ ਦੇ ਨਾਲੋਂ ਇਸ ਜੀਵ ਨੂੰ ਤੋੜਦਾ ਹੈ। ਇੱਕ ਅਦੀਬ ਨੇ ਬੜੀਆਂ ਸੁੰਦਰ ਪੰਕਤੀਆਂ ਲਿਖੀਆਂ ਨੇ, ਉਹ ਆਂਦਾ ਕਿ ਮਾਇਆ ਮੋਹਣੀ ਭੁਲਾਵੇ ਦਾ ਜਾਲ ਪਾ ਕੇ ਵੱਡੇ ਵੱਡਿਆਂ ਦੀ ਮੱਤ ਮਾਰ ਦਿੰਦੀ, ਪੁੱਤ ਪਿਓ ਦੀ ਜਾਨ ਦਾ ਬਣੇ ਵੈਰੀ, ਹੱਥੀਂ ਪਤੀ ਤਾਂ ਹੀ ਜ਼ਹਿਰ ਨਾਰ ਦਿੰਦੀ। ਇਹ ਆਪਣੇ ਸਾਹਮਣੇ ਕਈ ਕੌਤਕ ਹੁਣ ਵੀ ਵਰਤਦੇ ਰਹੇ ਨੇ, ਤੁਸੀਂ ਅਨੇਕਾਂ ਹੀ ਇਹ ਅਖਬਾਰਾਂ ਵਿੱਚ ਖਬਰਾਂ ਵਿੱਚ ਸੁਣਦੇ ਹੋ। ਕਈ ਕਈ ਭਾਣੇ ਵਰਤਦੇ ਨੇ ਕਿ ਕਲਯੋਗੀ ਪੁੱਤਰ ਜਿਹਨੇ ਪਿਓ ਦਾ ਕਤਲ ਕਰ ਦਿੱਤਾ, ਇਹ ਸਾਰਾ ਮਾਇਆ ਦਾ ਪ੍ਰਭਾਵ ਹੈ ਨਾ। ਅਤੇ ਹਜ਼ੂਰਾਂ ਦੇ ਭਾਈ ਜਿਹਨੂੰ ਉਹ ਪਰਮਾਤਮਾ ਇਸ ਪ੍ਰਭਾਵ ਥੱਲੇ ਆ ਕੇ ਵਿਸਰ ਗਿਆ, ਉਹਨੂੰ ਸਦਾ ਹੀ ਖੁਆਰੀ, ਸਦਾ ਹੀ ਉਹਦੀ ਬੇਪਤੀ ਹੁੰਦੀ ਰਹਿੰਦੀ ਹੈ ਸੰਸਾਰ ਵਿੱਚ। ਅੱਗੇ ਕਿਰਪਾ ਕਰਦੇ ਹਨ ਜੀ।
ਤਾਕੋ ਧੋਖਾ ਕਹਾਂ ਬਿਆਪੈ।
ਫਿਰ ਇਹ ਮਨੁੱਖ ਜੇ ਤੂੰ ਡਰਦਾ ਹੈ, ਤੇਰੇ ਨਾਲ ਧੋਖਾ ਨਹੀਂ ਹੋਵੇਗਾ, ਤੇਰੇ ਨਾਲ ਛਲ ਨਹੀਂ ਹੋਵੇਗਾ, ਤੇਰੇ ਨਾਲ ਫਰੇਬ ਨਹੀਂ ਹੋਵੇਗਾ, ਉਹਨੂੰ ਨਹੀਂ ਵਿਆਪਕ ਹੋਵੇਗਾ ਉਹਨੂੰ ਧੋਖਾ, ਕਿਉਂਕਿ ਉਹ ਛਲਿਆ ਨਹੀਂ ਜਾਵੇਗਾ। ਮਾਈ ਮਾਇਆ ਛਲ, ਇਹ ਇੱਕ ਛਲ ਹੈ ਮਾਇਆ। ਉਹ ਇਸ ਤਰ੍ਹਾਂ ਕਿ ਜਿਵੇਂ ਕੱਖਾਂ ਦੀ ਅੱਗ ਹੁੰਦੀ ਹੈ, ਹੜਕਾ ਜਲ ਲਿਖਿਆ ਹੋਇਆ, ਜਿਵੇਂ ਆਇਆ ਹੋਇਆ ਦਰਿਆ ਦੇ ਵਿੱਚ ਚੜ੍ਹਾਅ ਦਾ ਪਾਣੀ ਹੁੰਦਾ ਹੈ, ਉਹ ਕੁਝ ਥੋੜ੍ਹੇ ਸਮੇਂ ਵਾਸਤੇ ਰਹਿੰਦਾ ਹੈ, ਫਿਰ ਉੱਤਰ ਜਾਂਦਾ ਹੈ। ਇਸ ਤਰ੍ਹਾਂ ਹੀ ਭਾਈ ਜਿਨ੍ਹਾਂ ਨੂੰ ਉਸ ਵਾਹਿਗੁਰੂ ਦਾ ਆਸਰਾ ਦੱਸਦੇ ਹਨ, ਉਹਨਾਂ ਨੂੰ ਧੋਖਾ ਵਿਆਪਕ ਨਹੀਂ ਹੁੰਦਾ, ਕਿਉਂਕਿ
ਜਾ ਕੋ ਊਟ ਤੁਹਾਰੇ।
ਹੇ ਪਰਮਾਤਮਾ, ਹੇ ਵਾਹਿਗੁਰੂ, ਜਿਨ੍ਹਾਂ ਨੂੰ ਤੇਰਾ ਆਸਰਾ ਹੈ, ਊਟ ਹੁੰਦਾ ਆਸਰਾ, ਜਿਨ੍ਹਾਂ ਨੂੰ ਤੇਰਾ ਆਸਰਾ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਮਾਇਆ ਆਦਿਕ ਦਾ ਜਿਹੜਾ ਛਲ ਹੈ, ਪ੍ਰਭਾਵ ਹੈ, ਇਹ ਭਰਮਾ ਨਹੀਂ ਸਕਦਾ।
ਰਹਾਉ
ਵਿਸਰਾਮ ਦੇ ਕੇ ਅੱਗੇ ਕਿਰਪਾ ਕਰਦੇ ਹਨ ਜੀ।
ਬਿਨ ਸਿਮਰਨ ਜੋ ਜੀਵਨ ਬਲਨਾ।
ਬਲਨਾ ਹੁੰਦਾ ਹੈ ਗੁਜ਼ਾਰਨਾ, ਜੀਵਨ ਹੈ ਜ਼ਿੰਦਗੀ। ਬਿਨਾ ਸਿਮਰਨ ਤੋਂ ਜਿਹੜੀ ਆਪਣੀ ਜ਼ਿੰਦਗੀ ਜੀਵ ਨੇ ਗੁਜ਼ਾਰਨੀ ਹੈ, ਉਹ ਇਸ ਤਰ੍ਹਾਂ ਦੀ ਹੈ।
ਸਰਪ ਜੈਸੇ ਅਰਜਾਰੀ।
ਅਰਜਾਰੀ ਦਾ ਭਾਵ ਹੈ ਆਰਜਾ ਉਮਰ, ਜਿਵੇਂ ਸੱਪ ਇੱਕ ਆਪਣੀ ਉਮਰ ਗੁਜ਼ਾਰ ਕੇ ਚਲਾ ਜਾਂਦਾ ਹੈ, ਕਿਉਂਕਿ ਸੱਪ ਦਾ ਸੁਭਾਅ ਹੈ ਜ਼ਹਿਰ ਵਾਲਾ, ਉਹਦੇ ਅੰਦਰ ਹਰ ਵਕਤ ਜਿਹੜੀ ਜ਼ਹਿਰ ਉਹ ਪੈਦਾ ਹੁੰਦੀ ਰਹਿੰਦੀ ਹੈ, ਉਸ ਜ਼ਹਿਰ ਦਾ ਉਹਨੂੰ ਹਮੇਸ਼ਾ ਸਾੜ ਪੈਂਦਾ ਹੈ। ਕਈ ਵਾਰਾਂ ਉਹ ਸੱਪ ਜਿਹੜਾ ਡੰਗ ਵੀ ਜਦੋਂ ਜ਼ਿਆਦਾ ਜ਼ਹਿਰ ਹੋ ਜਾਏ, ਜਿਹੜਾ ਵੀ ਸਾਹਮਣੇ ਆਇਆ ਉਹਨੂੰ ਡੰਗ ਮਾਰ ਦਿੰਦਾ, ਉਹਨੂੰ ਕੀਲਣ ਵਾਲੇ, ਉਹਨੂੰ ਪਕੜਨ ਵਾਲੇ ਜਿਹੜੇ ਆ, ਉਹਦੇ ਅੰਦਰ ਜਿਹੜਾ ਜ਼ਹਿਰ ਦਾ ਛਾਲਾ ਹੈ ਉਹ ਖਤਮ ਕਰ ਦਿੰਦੇ ਆ, ਫਿਰ ਉਹ ਹੱਥ ਵਿੱਚ ਫੜਿਆ ਹੋਇਆ ਵੀ ਡੰਗ ਨਹੀਂ ਮਾਰਦਾ। ਪਰ ਉਹਦੀ ਜ਼ਿੰਦਗੀ ਬਹੁਤ ਮਾੜੀ ਮੰਨੀ ਹੋਈ ਹੈ। ਹਜ਼ੂਰਾਂ ਦੇ ਸੱਪ ਦੀ ਜ਼ਿੰਦਗੀ ਨਹੀਂ ਮਾੜੀ, ਇਹ ਮਨੁੱਖ ਜੇ ਤੂੰ ਵਾਹਿਗੁਰੂ ਨੂੰ ਵਿਸਰ ਜਾਣਾ ਹੈ ਤੇ ਤੇਰੀ ਵੀ ਜ਼ਿੰਦਗੀ ਉਹ ਸੱਪ ਦੀ ਤਰ੍ਹਾਂ ਮਾੜੀ ਹੈ। ਜ਼ਿੰਦਗੀ ਤੇ ਕੋਈ ਵੀ ਠੀਕ ਨਹੀਂ ਰੱਬ ਦੇ ਸਿਮਰਨ ਤੋਂ ਬਿਨਾਂ। ਜੇ ਆਪਾਂ ਆਖੀਏ ਮਨੁੱਖਾ ਜਨਮ ਹੀ ਬਹੁਤ ਚੰਗਾ ਹੈ, ਜੇ ਇਹਦੇ ਵਿੱਚ ਚੰਗੇ ਕੰਮ ਨਹੀਂ ਕਰਦੇ ਫਿਰ ਚੰਗਾ ਕਾਹਦਾ ਹੈ। ਜੇ ਇਸ ਮਨੁੱਖ ਜਨਮ ਵਿੱਚ ਰਹਿ ਕੇ ਵੀ ਅਸੀਂ ਪਾਪ ਕਰਦੇ ਹਾਂ, ਮਾੜੇ ਕਰਮ ਕਰਦੇ ਹਾਂ, ਇਹਦਾ ਫਿਰ ਨਤੀਜਾ ਕੀ ਹੋਵੇਗਾ? ਇਹ ਬੜਾ ਸੁੰਦਰ ਭਗਤ ਕਬੀਰ ਜੀ ਨੇ ਇਹਦਾ ਨਕਸ਼ਾ ਖਿੱਚ ਕੇ ਸਾਨੂੰ ਵਿਖਾਇਆ ਹੋਇਆ। ਉਹ ਆਉਂਦੇ ਆ ਕਿ ਇਹ ਮਨੁੱਖ ਵੇਖ ਫਿਰ ਤੇਰਾ ਕੀ ਹਾਲ ਹੋਵੇਗਾ। ਇਹਦੇ ਨਾਲ ਉਥਾਨਕਾ ਵਿਦਵਾਨਾਂ ਨੇ ਲਿਖੀ ਹੋਈ ਹੈ ਵੀ ਭਗਤ ਕਬੀਰ ਸਾਹਿਬ ਜੀ ਦੇ ਘਰ ਦੇ ਸਾਹਮਣੇ ਕੋਈ ਸਾਧੂ ਕਿਸੇ ਦੇ ਘਰ ਆ ਕੇ ਟਿੱਕ ਗਿਆ ਅਤੇ ਉਹ ਸਾਰਾ ਸਾਰਾ ਦਿਨ ਸੁੱਤਾ ਰਿਹਾ ਕਰੇ, ਅੰਮ੍ਰਿਤ ਵੇਲੇ ਵੀ ਨਹੀਂ ਸੀ ਉੱਠਦਾ। ਉਹਦੇ ਜਿਹੜੇ ਸ਼ਰਧਾਲੂ ਸਨ ਉਹ ਬੜੀ ਸੇਵਾ ਕਰਦੇ ਸਨ। ਕਬੀਰ ਸਾਹਿਬ ਜੀ ਨੇ ਉਹਨੂੰ ਬੜਾ ਸਮਝਾਇਆ ਕਿ ਤੂੰ ਸੰਤ ਬਣਿਆ ਹੈ, ਘਰ ਬਾਰ ਛੱਡਿਆ ਹੈ, ਤੂੰ ਸੰਤਾਂ ਵਾਲੇ ਬਸਤਰ ਪਹਿਨੇ ਨੇ, ਭਲਿਆ ਲੋਕਾਂ ਸਿਮਰਨ ਕਰਿਆ ਕਰ। ਉਹਨੇ ਕਬੀਰ ਸਾਹਿਬ ਨੂੰ ਅੱਗੇ ਅੱਗੋਂ ਗੁੱਸੇ ਹੋ ਕੇ ਪੈਣਾ ਕਿ ਸਿਮਰਨ ਕਰਨਾ ਮੇਰੀ ਮਰਜ਼ੀ ਹੈ, ਤੂੰ ਕੋਈ ਮੇਰਾ ਠੇਕਾ ਲਿਆ ਹੋਇਆ। ਅਤੇ ਜਦੋਂ ਉਹ ਗਿਆ ਮਰ, ਜਿਨ੍ਹਾਂ ਦੇ ਘਰ ਭੋਜਨ ਛਕਦਾ ਸੀ ਉਹਨਾਂ ਦਾ ਫਿਰ ਬਲਦ ਬਣ ਕੇ ਜੁੱਪ ਪਿਆ, ਲੇਖਾ ਤਾਂ ਦੇਣਾ ਪੈਂਦਾ ਹੈ ਨਾ। ਅਨੇਕਾਂ ਇਤਿਹਾਸ ਵਿੱਚ ਸਾਡੇ ਸਤਿਗੁਰੂ ਮਹਾਰਾਜ ਨੇ ਪ੍ਰਤੱਖ ਕਰਕੇ ਸਾਨੂੰ ਵਿਖਾਇਆ ਹੋਇਆ। ਜਦੋਂ ਉਹ ਹਾਲ ਅੱਗੇ ਜੁੱਪਿਆ ਨਾ, ਉਸ ਵੇਲੇ ਵੇਖ ਕੇ ਕਬੀਰ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ, ਇਹ ਤਾਂ ਸਾਨੂੰ ਉਪਦੇਸ਼ ਹੈ ਕਿ ਇਹ ਮਨੁੱਖ ਜਦੋਂ ਤੇਰਾ ਐਸੀ ਹਾਲਤ ਹੋ ਗਈ ਫਿਰ ਕੀ ਕਰੇਗਾ। ਲਿਖਦੇ ਨੇ ਕਿ ਚਾਰ ਪਾਵ ਦੋਇ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ। ਆਖਣ ਲੱਗੇ ਹੁਣ ਤੇਰੇ ਚਾਰ ਪੈਰ ਬਣ ਗਏ, ਅੱਗੇ ਤਾਂ ਤੇਰੇ ਦੋ ਹੱਥ ਅਤੇ ਦੋ ਪੈਰ ਸੀ ਨਾ, ਹੁਣ ਤੇ ਮਿੱਤਰਾ ਤੇਰੇ ਚਾਰ ਪੈਰ ਬਣ ਗਏ। ਚਾਰ ਪਾਵ ਦੋਇ ਸਿੰਘ, ਦੋ ਤੇਰੇ ਸਿਰ ਉੱਤੇ ਸਿੰਘ ਉੱਗ ਪਏ, ਮੂੰਹ ਤੋਂ ਤੂੰ ਹੋ ਗਿਓ ਗੁੰਗਾ, ਬਚਨ ਨਹੀਂ ਕਰ ਸਕਦਾ। ਚਾਰ ਪਾਵ ਦੋਇ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ। ਹੁਣ ਫਿਰ ਤੂੰ ਕਿਵੇਂ ਪਰਮਾਤਮਾ ਦੇ ਗੁਣ ਗਾਇਨ ਕਰੇਗਾ। ਇਹ ਮਨੁੱਖ ਜਦੋਂ ਤੂੰ ਇਸ ਤਰ੍ਹਾਂ ਤੇਰੀ ਹਾਲਤ ਹੋ ਗਈ ਫਿਰ ਇਹ ਤੇਰੇ ਜਿਹੜੇ ਵਾਹਿਗੁਰੂ ਦਾ ਸਿਮਰਨ ਕਿਵੇਂ ਕਰੇਗਾ। ਚਾਰ ਪਾਵ ਦੋਇ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ। ਊਠਤ ਬੈਠਤ ਠੇਗਾ ਪਰ ਹੈ, ਤਬਕਤ ਮੂੰਡ ਲੁਕਈ ਹੈ। ਤੈਨੂੰ ਉੱਠਦਿਆਂ ਬਹਿੰਦਿਆਂ ਜੱਟ ਸੋਟਾ ਮਾਰ ਕੇ ਠਾਵੇਗਾ, ਉੱਠ ਤੈਨੂੰ ਹਲੇ ਜਾਣਾ ਹੈ। ਅਤੇ ਫਿਰ ਉਸ ਵਾਹਿਗੁਰੂ ਦੇ ਗੁਣ ਕਿਵੇਂ ਗਾਵੇਗਾ। ਊਠਤ ਬੈਠਤ ਠੇਗਾ ਪਰ ਹੈ, ਤਬਕਤ ਮੂੰਡ ਲੁਕਈ ਹੈ। ਫਿਰ ਕਿੱਥੇ ਮੂੰਹ ਲੁਕਾਵੇਗਾ, ਹਰ ਬਿਨ ਬੈਲ ਬੇਰਾਨੇ ਹੋਈ ਹੈ। ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਬਗਾਨੇ ਬਲਦ ਬਣੀਦਾ ਹੈ। ਫਿਰ ਤੇਰਾ ਕੰਨ ਟੁੱਟਿਆ ਹੋਵੇਗਾ, ਤੇਰਾ ਨੱਕ ਫਟਿਆ ਹੋਵੇਗਾ, ਉਹਦੇ ਵਿੱਚ ਨੱਥ ਪਾਈ ਹੋਵੇਗੀ ਜਿਮੀਂਦਾਰਾਂ ਨੇ, ਅਤੇ ਤੈਨੂੰ ਖਾਣ ਲਈ ਉਹ ਤੂੜੀ ਪਾਉਣਗੇ, ਭੁਸਾ ਪਾਉਣਗੇ, ਉਹ ਤੇਰੇ ਬੁੱਢਾ ਹੋ ਕੇ ਦੰਦ ਉੱਖੜ ਜਾਣਗੇ, ਉਹ ਤੇਰੇ ਤੋਂ ਖਾਧਾ ਨਹੀਂ ਜਾਣਾ। ਅਤੇ ਮਿੱਤਰਾ ਕਦੇ ਉਸ ਰੱਬ ਨੂੰ ਭੁੱਲਣਾ, ਯਾਦ ਕਰ। ਹਜ਼ੂਰ ਆਉਂਦੇ ਨੇ ਕਿ ਇਹ ਮਨੁੱਖ ਜਿਹੜੀ ਤੇਰੀ ਜ਼ਿੰਦਗੀ ਹੈ ਨਾ, ਬਿਨਾਂ ਸਿਮਰਨ ਤੋਂ, ਬਿਨ ਸਿਮਰਨ ਜੋ ਜੀਵਨ ਬਲਣਾ ਗੁਜ਼ਾਰਨਾ ਜ਼ਿੰਦਗੀ ਗੁਜ਼ਾਰ ਰਿਹਾ ਹੈ, ਇਹ ਸੱਪ ਦੀ ਉਮਰ ਵਰਗੀ ਹੈ।
ਨਵ ਖੰਡਨ ਕੋ ਰਾਜ ਕਮਾਵੇ,
ਨੌ ਹਿੱਸਿਆਂ ਵਾਲੀ ਧਰਤੀ ਦਾ ਭਾਵ ਸਾਰੀ ਧਰਤੀ ਦਾ ਤੂੰ ਚੱਕਰਵਰਤੀ ਰਾਜਾ ਵੀ ਬਣ ਜਾਵੇਂ ਫਿਰ ਕੀ ਹੋਵੇਗਾ।
ਅੰਤ ਚਲੇ ਗੁਹਾਰੀ,
ਔਰ ਦੁਨੀਆਂ ਤੋਂ ਹਾਰ ਕੇ ਜਾਣਾ ਪਵੇਗਾ, ਤੂੰ ਜੀਵਨ ਦੀ ਬਾਜ਼ੀ ਹਾਰ ਜਾਵੇਂਗਾ, ਜਿੱਤੇਗਾ ਨਹੀਂ, ਹਾਰ ਕੇ ਸੰਸਾਰ ਤੋਂ ਜਾਵੇਂਗਾ। ਕਿਉਂਕਿ ਜਿਵੇਂ ਬੜਾ ਵੱਡਾ ਰਾਜ ਕੀਤਾ, ਬੜਾ ਸਮਾਂ ਰਾਜ ਕੀਤਾ ਔਰੰਗਜ਼ੇਬ ਨੇ, ਅਤੇ ਮਰਨ ਲੱਗਿਆਂ ਤੁਸੀਂ ਅਨੇਕਾਂ ਵੇਰ ਵਿਦਵਾਨਾਂ ਤੋਂ ਸੁਣਦੇ ਹੋ, ਇਸ ਕਰਕੇ ਮੈਂ ਬਹੁਤਾ ਖਿਲਾਰ 'ਚ ਨਹੀਂ ਜਾਣਾ। ਸੰਖੇਪ ਵਿੱਚ ਉਹ ਮਰਨ ਲੱਗਿਆਂ ਉਹਦੇ ਸਿਰਹਾਣੇ ਦੇ ਥੱਲੋਂ ਮਰੇ ਤੋਂ ਉਪਰੰਤ ਲਿਖੇ ਹੋਏ ਕੁਝ ਕੁ ਟੁਕੜੇ ਕਾਗਜ਼ ਦੇ ਮਿਲੇ, ਜਿਹੜੇ ਫਾਰਸੀ ਵਿੱਚ ਲਿਖੇ ਹੋਏ ਸੀ। ਉਹਨਾਂ ਦਾ ਭਾਵ ਇਹ ਸੀ, ਉਹ ਲਿਖਦਾ ਹੈ ਕਿ ਰੱਬ ਕਿਸੇ ਨੂੰ ਬਾਦਸ਼ਾਹ ਨਾ ਬਣਾਵੇ, ਮੈਂ ਆਇਆ ਤਾਂ ਸੰਸਾਰ ਵਿੱਚ ਇਕੱਲਾ ਸਾਂ, ਪਰ ਜਾਣ ਲੱਗਿਆ ਮੈਂ ਪਾਪਾਂ ਦੀਆਂ ਪੰਡਾਂ ਲੈ ਕੇ ਚੱਲਿਆ, ਪਤਾ ਨਹੀਂ ਮੇਰਾ ਕੀ ਹਾਲ ਹੋਵੇ। ਅਤੇ ਇਹ ਹਦਾਇਤ ਕਰਦਾ ਹੈ ਕਿ ਮੇਰੇ ਮਰੇ ਤੋਂ ਬਾਅਦ ਮੇਰੀ ਜਿਹੜੀ ਕਬਰ ਹੈ ਉਹ ਕਿਸੇ ਦਰਖਤ ਦੇ ਛਾਵੇਂ ਨਾ ਬਣਾਇਓ ਜੇ, ਕਿਉਂ ਮੈਂ ਛਾਂ ਦੇ ਲਾਇਕ ਨਹੀਂ। ਆਪਣੇ ਕੀਤੇ ਹੋਏ ਕਰਮਾਂ ਉੱਤੇ ਪਛਤਾਉਂਦਾ ਹੈ। ਇਸ ਵਾਸਤੇ ਭਾਵੇਂ ਚੱਕਰਵਰਤੀ ਰਾਜਾ ਵੀ ਬਣ ਜਾਏ ਪਰ ਅੰਤ ਸ਼ੁਭ ਕਰਮਾਂ ਤੋਂ ਬਿਨਾਂ ਇਹ ਜੀਵਨ ਦੀ ਬਾਜ਼ੀ ਹਾਰ ਕੇ ਉਹਨੂੰ ਜਾਣਾ ਪੈਂਦਾ ਹੈ।
ਗੁਣ ਨਿਧਾਨ ਗੁਣ ਤੇ ਨਹੀਂ ਗਾਏ,
ਗੁਣਾਂ ਦਾ ਖਜ਼ਾਨਾ ਜੋ ਵਾਹਿਗੁਰੂ ਹੈ ਉਹਦਾ ਗੁਣਾਂ ਨੂੰ ਭਾਈ ਉਹਨੇ ਹੀ ਗਾਇਆ ਹੈ, ਉਹਨੇ ਹੀ ਸਿਮਰਿਆ ਹੈ।
ਜਾ ਕੋ ਕਿਰਪਾ ਧਾਰੇ,
ਜਿਹਦੇ ਉੱਤੇ ਗੁਰੂ ਜਿਹਦੇ ਉੱਤੇ ਪਰਮਾਤਮਾ ਕਿਰਪਾ ਕਰਦਾ ਹੈ,
ਸੋ ਸੁਖੀਆ ਧਨ ਉਸ ਜਨਮ।
ਭਾਈ ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ ਉਹ ਸਦਾ ਹੀ ਸੁਖੀ ਰਹਿੰਦਾ ਹੈ, ਉਹਦਾ ਜਨਮ ਵੀ ਧਨ ਹੈ।
ਨਾਨਕ ਤਿਸ ਬਲਿਹਾਰੇ,
ਗੁਰੂ ਸਾਹਿਬ ਜੀ ਆਂਦੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿ ਭਾਈ ਮੈਂ ਉਹਨਾਂ ਰੱਬ ਦੇ ਪਿਆਰਿਆਂ ਤੋਂ ਸਦਾ ਹੀ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਹੁਣ ਆਪ ਸੰਗਤਾਂ ਨੂੰ ਮੈਂ ਇਹ ਡੇਢ ਕੁ ਮਿੰਟ ਦੇ ਵਿੱਚ ਦੀ ਬੇਨਤੀ ਕਰਦਿਆਂ ਕਿ ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸ਼ਸਤਰ ਆ ਰਹੇ ਨੇ ਉਹ ਸਿੱਖਾਂ ਦੇ ਅਤੇ ਗੁਰੂ ਸਾਹਿਬਾਨਾਂ ਦੇ ਇਹ ਸ਼ਸਤਰ ਅਤੇ ਬਸਤਰ ਇੱਕ ਹੱਥ ਲਿਖਤ ਪੋਥੀ ਇਹ ਸੰਗਤਾਂ ਨੂੰ ਦਰਸ਼ਨ ਦੀਦਾਰ ਕਰਾਉਣ ਵਾਸਤੇ ਬੜਾ ਵੱਡਾ ਉਪਰਾਲਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਸਰਕਾਰ ਅਤੇ ਹੋਰ ਸਿੱਖ ਸਾਹਿਬਾਨ ਸਾਰਿਆਂ ਨੇ ਉਪਰਾਲਾ ਕਰਕੇ ਗੁਰੂ ਕੇ ਪਿਆਰਿਓ ਕੇ ਹਰ ਥਾਂ 'ਤੇ ਦਰਸ਼ਨ ਹੋ ਜਾਣ, ਕਿਉਂਕਿ ਸਾਰੇ ਆਨੰਦਪੁਰ ਸਾਹਿਬ ਪਹੁੰਚ ਕੇ ਜਾਂ ਜਿੱਥੇ ਵੀ ਇਹ ਸ਼ਸਤਰ ਸਥਾਪਨ ਹੋਣੇ ਨੇ ਉੱਥੇ ਪਹੁੰਚ ਕੇ ਸਾਰੇ ਦਰਸ਼ਨ ਵੀ ਨਹੀਂ ਕਰ ਸਕਦੇ, ਮੁਸ਼ਕਲਾਂ ਆ ਜਾਂਦੀਆਂ, ਕਿਸੇ ਦਾ ਸਰੀਰ ਬਿਰਧ ਹੁੰਦਾ ਹੈ, ਕਿਸੇ ਕੋਲ ਮਾਇਆ ਦਾ ਖਰਚ ਨਹੀਂ ਹੁੰਦਾ। ਸੋ ਇਸ ਕਰਕੇ ਦੱਸਣ ਦਾ ਭਾਵ ਹੈ ਕਿ ਸੰਗਤਾਂ ਕਿਉਂਕਿ ਹਰ ਥਾਂ ਥਾਂ 'ਤੇ ਸੁਣ ਰਹੀਆਂ ਨੇ ਉਹਨਾਂ ਨੂੰ ਪਤਾ ਲੱਗ ਜਾਵੇ ਅਤੇ ਇਹਨਾਂ ਸ਼ਸਤਰਾਂ ਦੇ ਉਹ ਦਰਸ਼ਨ ਕਰ ਲੈਣ। ਜੋ ਕੱਲ੍ਹ ਨੂੰ 21 ਤਰੀਕ ਹੈ ਅਤੇ ਕੱਲ੍ਹ ਨੂੰ 21 ਤਰੀਕ ਨੂੰ ਬਾਬਾ ਬਕਾਲਾ ਸਾਹਿਬ ਤੋਂ ਮਹਿਤਾ ਰੋਡ ਵੱਲੋਂ ਹੁੰਦਾ ਹੋਇਆ ਬਾਈਪਾਸ ਨਿਊ ਅੰਮ੍ਰਿਤਸਰ ਤੋਂ 100 ਫੁੱਟੀ ਰੋਡ ਘਿਓ ਮੰਡੀ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਰ ਬਾਰ ਜੋ ਘੰਟਾ ਘਰ ਪਲਾਜ਼ਾ ਹੈ ਇੱਥੇ ਸਮਾਪਤੀ ਹੋਵੇਗੀ। ਇਹ 21 ਤਰੀਕ ਦੀ ਹੈ, ਅੱਗੋਂ ਆ ਗਈ 22 ਤਰੀਕ। ਸੋ 22/5/15 ਨੂੰ ਸਵੇਰੇ 7 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਲਾਜ਼ੇ ਤੋਂ ਸਾਰਾਗੜ੍ਹੀ ਸਾਹਿਬ ਗੁਰਦੁਆਰਾ ਸਾਹਿਬ ਜੋ ਹੈ ਕੁਤਵਾਲੀ ਦੇ ਵਿੱਚੋਂ ਰੌਂਗ ਸਾਈਡ ਹਾਲ ਗੇਟ ਭੰਡਾਰੀ ਪੁਲ ਕਚਹਿਰੀ ਚੌਂਕ ਗੁਮਟਾਲਾ ਰਾਜਾ ਸਾਂਸੀ ਅਜਨਾਲਾ ਚੁਗਾਵਾਂ ਰਾਮ ਤੀਰਥ ਖਾਸਾ ਗੁਰਦੁਆਰਾ ਸ਼ਹਿਰਟਾ ਸਾਹਿਬ ਜਾ ਕੇ ਦੀ ਸਮਾਪਤੀ ਹੋਵੇਗੀ। ਇਹ 22 ਤਰੀਕ ਦੀ ਹੈ ਸਾਰਾ ਜਿੰਨਾ ਵੀ ਇਹ ਰੂਟ ਹੈ। ਅਤੇ ਅੱਗੋਂ ਆ ਗਿਆ 23 ਤਰੀਕ 23/5/15 ਦੀ ਸਵੇਰ ਨੂੰ 7 ਵਜੇ ਗੁਰਦੁਆਰਾ ਸ਼ਹਿਰਟਾ ਸਾਹਿਬ ਤੋਂ ਇਹ ਪਾਵਨ ਨਗਰ ਕੀਰਤਨ ਚੱਲ ਕੇ ਯੂਨੀਵਰਸਿਟੀ ਖਾਲਸਾ ਕਾਲਜ ਫਾਰ ਵੋਮੈਨ ਦੇ ਸਾਹਮਣੇ 22 ਨੰਬਰ ਫਾਟਕ ਇਸਲਾਮਾਬਾਦ ਵਾਲਾ ਪੁਲ ਲਾਹੌਰੀ ਗੇਟ ਖਜ਼ਾਨਾ ਗੇਟ ਭਗਤਾਂ ਵਾਲਾ ਗੇਟ ਚਾਟੀ ਵਿੰਡ ਗੇਟ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ ਸੁਲਤਾਨ ਵਿੰਡ ਗੇਟ ਫਿਰ ਘਿਓ ਮੰਡੀ ਜਲ੍ਹਿਆਂਵਾਲਾ ਬਾਗ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਰ ਬਾਰ ਘੰਟਾ ਘਰ ਪਲਾਜ਼ਾ ਇਹ ਸਮਾਪਤੀ ਹੋਵੇਗੀ। ਇਹ 23 ਤਰੀਕ ਦੀ ਹੈ। ਮਿਤੀ 24 ਨੂੰ 24/5/15 ਨੂੰ ਸ੍ਰੀ ਦਰਬਾਰ ਸਾਹਿਬ ਘੰਟਾ ਘਰ ਪਲਾਜ਼ਾ ਤੋਂ ਘਿਓ ਮੰਡੀ ਬੱਸ ਸਟੈਂਡ ਦੀ ਬੈਕ ਸਾਈਡ ਦਾ ਪੁਲ ਹੁਸੈਨਪੁਰਾ ਚੌਂਕ ਫੋਰਸ ਚੌਂਕ ਮਜੀਠਾ ਰੋਡ ਬਾਈਪਾਸ ਵੇਰਕਾ ਇਸ ਪਾਸੇ ਨੂੰ ਇਹਦੀ ਰਵਾਨਗੀ ਹੋਵੇਗੀ। ਆਪ ਸੰਗਤਾਂ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰੋ। आओ समावती दियां पंक्तियां सरवण करके समावती करिए जी। मैं बहुत धन्नवादी हाँ सिंह साहिबान मुख ग्रंथी ज्ञानी जुगतार सिंह जी सचखंड श्री हरिमंदर साहिब अते श्रोमणी कमेटी के प्रधान सरदार अवतार सिंह जी प्रधान श्रोमणी गुरुद्वारा प्रबंधक कमेटी धन साहब श्री गुरु ग्रंथ साहिब जी अते आप संगतां दा भुलां चुकां दी मुआफी जी। समाप्ति दीआं पंक्तियां सुन के ते आप समाप्ति करिए। आओ प्यार नाल सरवण करो जी।
गुण निदान गुण ते नहीं गाए जाको कृपा तारी सो सुखिया धन उस जन्मा नानक तिस बलिहारी।
वाहिगुरु जी का खालसा वाहिगुरु जी की फतेह।